पुले मार्ग जिन्हें बताया, ऐसा गुरु बड़ भागी पाया। सिमर मना राम नाम चितारे, बस रहे हृदय गुरु चरण प्यारे। काम क्रोध लोभ मोह मन लीना, बंधन काट मुकत गुरु की नाम। अगन सागर बूढ़त संसारा, नानक बाहां पकड़ सतगुरु निसतारा। दर्शन देख जीवां गुरु तेरा, पूरन कर्म होए प्रभ मेरा। एह बेनंती सुन प्रभ मेरे, देह नाम कर अपने चेरे। विसर नाहीं दातारे, अपना नाम देहो। गुण गावां दिन रात, नानक चाहो एहो। सो कहो टल गुर सेवियै, अहनिस सहज सुभाए। दर्शन परसिया गुरु कै, जन्म मरण दुख जाए। सतनाम वाहे गुरु साहिब जीओ। राग सोही महला पंजवा, कर पहला एक ओंकार सतगुरु प्रसाद। बाजी गर जैसे बाजी पाई, नाना रूप भेख दिखलाई। सांग उतार थम्यों पा सारा, तब एको एकंकारा। बाजी गर जैसे बाजी पाई, नाना रूप भेख दिखलाई। सांग उतार थम्यों पा सारा, तब एको एकंकारा। कवन रूप दृष्ट्यो बिन सायो, कतह गयो कत ते आयो। रहाओ जल ते उठ अनेक तरंगा, कनिक भूखन कीने बहुरंगा। बीज बीज देख्यो अनेक बहु प्रकारा, बीज बीज देख्यो बहु प्रकारा। फल पाके ते कंकारा, सहस घटामह एक आकाश। कट फूटे ते ओही परगास, पंच परम लोभ मोह माया विकार भ्रम छूटे ते एकंकार ओह अबनासी बिन सत नाही ना को आवे ना को जाही गुर पूरै होमै मल तोई कहो नानक मेरी परम गत होई गुर पूरै होमै मल तोई कहो नानक मेरी परम गत होई। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਅੰਮ੍ਰਿਤ ਵੇਲੇ ਵਿੱਚ ਸਤਿਗੁਰਾਂ ਦੀ ਖੁਸ਼ੀਆਂ ਬਖਸ਼ਿਸ਼ ਪ੍ਰਾਪਤ ਕਰ ਰਹੇ ਹੋ। ਲੜੀਵਾਰ ਚੱਲਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਵਿੱਚ ਅੱਜ ਦਾ ਜੋ ਪ੍ਰਕਰਨ ਹੈ ਅਨੇਕ ਹੀ ਸੂਤਰ ਜੀਵਨ ਦੇ ਇਸ ਸ਼ਬਦ ਵਿੱਚ ਪੰਜਵੇਂ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਆਮ ਤੌਰ 'ਤੇ ਸੰਸਾਰ ਦੇ ਮਨੁੱਖ ਕੁਝ ਵਿਰਲੇ ਐਸੇ ਵੀ ਹਨ ਜਦੋਂ ਇਸ ਪਰਮਾਤਮਾ ਦੇ ਮਾਰਗ 'ਤੇ ਤੁਰਦੇ ਨੇ ਤਾਂ ਇੱਕ ਖਿਆਲ ਪੈਦਾ ਹੁੰਦਾ, ਸੰਸਾਰ ਕੀ ਹੈ, ਸੰਸਾਰ ਦੀ ਖੇਡ ਕੀ ਚੱਲ ਰਹੀ, ਕਿਉਂ ਬਣਾਇਆ ਗਿਆ ਹੈ, ਕਿਵੇਂ ਇੱਥੇ ਆਦਮੀ ਦੌੜ ਭੱਜ ਰਿਹਾ ਹੈ, ਕਿੰਨੇ ਸਾਡੇ ਤੋਂ ਪਹਿਲਾਂ ਆਏ, ਬੜੇ ਬੜੇ ਦਾਅਵੇ ਕਰਦੇ ਰਹੇ, ਉਹ ਕਿੱਧਰ ਚਲੇ ਗਏ, ਸਾਡਾ ਜੀਵਨ ਕਿਵੇਂ ਚੱਲ ਰਿਹਾ ਹੈ, ਸੰਸਾਰ ਦੀ ਅਸਲੀਅਤ ਕੀ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਇਸ ਸ਼ਬਦ ਵਿੱਚ ਦਿੱਤੇ ਗਏ ਨੇ। ਸਤਿਗੁਰੂ ਸੰਸਾਰ ਦੀ ਤਸਵੀਰ ਦੱਸ ਰਹੇ ਨੇ, ਕਹਿੰਦੇ ਵੇਖਣ ਵਿੱਚ ਲੱਗਦਾ ਹੈ ਜਿਵੇਂ ਇੱਕ ਸਾਂਗੀ ਮਨੁੱਖ ਬਹੁਰੂਪੀਆ ਤੁਸੀਂ ਵੇਖਿਆ ਹੋਵੇਗਾ, ਬਹੁਰੂਪੀ ਹੈ ਜਿਹਦੇ ਕੋਲ ਕਈ ਕੱਪੜੇ ਨੇ, ਜਾਂ ਕਿਤੇ ਨਾਟਕ ਖੇਡਿਆ ਜਾਂਦਾ ਹੈ ਅਤੇ ਨਾਟਕ ਖੇਡਣ ਵਾਲਿਆਂ ਕੋਲ ਕਈ ਪ੍ਰਕਾਰ ਦੇ ਕੱਪੜੇ ਹੁੰਦੇ ਨੇ, ਜਿਵੇਂ ਰਾਮਲੀਲਾ ਖੇਡੀ ਜਾਂਦੀ ਹੈ ਰਮਾਇਣ ਦੇ ਆਧਾਰ 'ਤੇ, ਅਤੇ ਰਮਾਇਣ ਦੇ ਆਧਾਰ 'ਤੇ ਕੋਈ ਰਾਵਣ ਬਣਿਆ, ਕੋਈ ਰਾਮਚੰਦਰ ਬਣਿਆ, ਕੋਈ ਹਨੂੰਮਾਨ ਹੈ, ਕੋਈ ਸੁਗਰੀਵ ਹੈ, ਕੋਈ ਲਕਸ਼ਮਣ ਹੈ, ਕੋਈ ਸੀਤਾ ਹੈ, ਸਾਰਿਆਂ ਦੇ ਕੱਪੜੇ ਨੇ। ਉਹ ਜਦੋਂ ਸੀਨ ਉਹ ਪਾਠ ਕਰਦੇ ਨੇ ਉਸ ਨਾਟਕ ਦਾ, ਉਸ ਰਮਾਇਣ ਦਾ, ਅਤੇ ਜਿਹਨੇ ਸੀਤਾ ਬਣਨਾ ਹੁੰਦਾ ਉਸਲ ਵਿੱਚ ਸੀਤਾ ਹੁੰਦਾ ਨਹੀਂ, ਉਹ ਸੀਤਾ ਵਾਲੇ ਕੱਪੜੇ ਪਾ ਕੇ ਸਟੇਜ 'ਤੇ ਆ ਜਾਂਦਾ ਹੈ, ਉਹਦੇ ਵਾਲੀ ਭਾਸ਼ਾ ਬੋਲਦਾ ਹੈ, ਨਾ ਅਸਲੀ ਉਹਦਾ ਹੋਰ ਹੈ। ਇਸ ਤਰ੍ਹਾਂ ਜਿਹੜਾ ਰਾਮਚੰਦਰ ਬਣਿਆ ਉਹ ਰਾਮਚੰਦਰ ਹੈ ਨਹੀਂ, ਉਹਨੇ ਰਾਮਚੰਦਰ ਵਾਲੇ ਕੱਪੜੇ ਪਾ ਕੇ ਇੱਕ ਸਾਂਗ ਬਣਾਇਆ, ਫਿਲਮ ਆ ਰਿਹਾ ਹੈ, ਦੱਸ ਰਿਹਾ, ਆਪੋ ਆਪਣੇ ਉਹ ਵਸਤਰ ਪਹਿਨਦੇ ਨੇ, ਆਪਣਾ ਸਾਂਗ ਖੇਡਦੇ ਨੇ, ਔਰ ਇੱਕ ਦੂਜੇ ਨਾਲ ਲੜਦੇ ਭਿੜਦੇ ਵੀ ਪ੍ਰਤੀਤ ਹੁੰਦੇ ਵੀ ਇਹ ਸੱਚ ਹੈ, ਇੱਕ ਦੂਜੇ ਨਾਲ ਲੜ ਰਹੇ ਨੇ ਜਾਂ ਸਨੇਹ ਕਰ ਰਹੇ ਨੇ, ਪਰ ਕਹਿੰਦੇ ਉਹ ਅਸਲੀਅਤ ਨਹੀਂ ਹੁੰਦੀ, ਉਹ ਸਿਰਫ ਨਾਟਕ ਖੇਡ ਰਹੇ ਨੇ, ਫਿਲਮਾ ਰਹੇ ਨੇ, ਅਸਲ ਵਿੱਚ ਉਹ ਝਗੜਦੇ ਨਹੀਂ, ਨਾ ਹੀ ਉਹ ਕੋਈ ਰਾਮ ਹੈ ਨਾ ਕੋਈ ਰਾਵਣ ਹੈ, ਉਹ ਤਾਂ ਸਿਰਫ ਉਹਦਾ ਫਿਲਮਾਂਕਣ ਕਰ ਰਹੇ ਨੇ। ਪਰ ਉੱਥੇ ਰਾਮ ਅਤੇ ਰਾਵਣ ਵਿੱਚ ਇੱਕ ਗਲਤੀ ਵੀ ਹੋ ਸਕਦੀ ਹੈ। ਹੁਣ ਪਿੰਡ ਦੇ ਵਿੱਚ ਰਾਮਲੀਲਾ ਖੇਡੀ ਜਾਂਦੀ ਹੈ, ਕਈ ਵਾਰੀ ਦੋ ਭਰਾ ਹੀ ਰਾਮ ਅਤੇ ਰਾਵਣ ਬਣ ਜਾਂਦੇ ਨੇ, ਇੱਕ ਭਰਾ ਰਾਮ ਬਣ ਗਿਆ, ਦੂਜਾ ਰਾਵਣ ਬਣ ਗਿਆ, ਦੋਵਾਂ ਦੀ ਲੜਾਈ ਹੋਈ, ਇੱਕ ਦੂਜੇ ਦੀ ਇਸਤਰੀ ਨੂੰ ਚੁੱਕ ਕੇ ਲੈ ਗਿਆ ਰਾਵਣ ਸੀਤਾ ਨੂੰ, ਬੜਾ ਵੱਡਾ ਵਿਰੋਧ ਹੈ। ਪਰ ਉਹ ਜਿਹੜਾ ਰਾਮ ਨਕਲੀ ਬਣਿਆ ਹੈ, ਲੀਲਾ ਖੇਡ ਰਿਹਾ, ਉਹ ਇਹ ਜਾਣਦਾ ਵੀ ਇਹ ਸਾਰਾ ਜਾਲੀ ਹੈ, ਮੈਂ ਸਿਰਫ ਨਾਟਕ ਖੇਡ ਰਿਹਾ, ਅਸਲ ਵਿੱਚ ਇਹ ਨਾ ਮੇਰੀ ਪਤਨੀ ਹੈ ਨਾ ਇਹ ਚੁੱਕ ਕੇ ਲਗਿਆ। ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਗਲਤੀ ਹੋ ਸਕਦੀ, ਉਹ ਗਲਤੀ ਕਿਹੜੀ ਹੈ? ਜੇ ਉਹ ਰਾਮ ਅਤੇ ਰਾਵਣ ਇਹ ਸੋਚ ਲੈਣ ਵੀ ਇਹ ਖੇਡ ਅਸਲੀ ਹੈ, ਫਿਰ ਉਹਨਾਂ ਦਾ ਸਦਾ ਲਈ ਵੈਰ ਪੈ ਜਾਏਗਾ, ਸਦਾ ਲਈ ਉਹ ਫਿਰ ਸਟੇਜ ਤੋਂ ਉਤਰਨਗੇ ਵੀ, ਅਤੇ ਸਟੇਜ ਤੋਂ ਉਤਰ ਕੇ ਵੀ ਉਹ ਆਪਣੇ ਘਰ ਜਾ ਕੇ ਵੀ ਵੈਰੀ ਰਹਿਣਗੇ, ਇੱਕ ਦੂਜੇ ਨਾਲ ਝਗੜਦੇ ਰਹਿਣਗੇ, ਇੱਕ ਦੂਜੇ ਨੂੰ ਮਾਰਨ ਦਾ ਯਤਨ ਕਰਨਗੇ, ਫਿਰ ਉਹ ਗਲਤ ਹੋ ਗਏ। ਪਰ ਜੇ ਉਹਨਾਂ ਨੇ ਸਿਰਫ ਉਹਨਾਂ ਚਿਰ ਨਾਟਕ ਖੇਡਿਆ ਅਤੇ ਪਿਛਲੇ ਪਾਸੇ ਜਾ ਕੇ ਕੱਪੜੇ ਲਾਏ, ਫਿਰ ਮਿੱਤਰ ਬਣ ਗਏ ਇਕੱਠੇ, ਫਿਰ ਉਹਨਾਂ ਨੇ ਨਾਟਕ ਠੀਕ ਖੇਡਿਆ। ਸਤਿਗੁਰੂ ਇਸ ਤਰ੍ਹਾਂ ਕਹਿੰਦੇ, ਸੰਸਾਰ ਦੀ ਇਹ ਤਸਵੀਰ ਹੈ, ਇੱਥੇ ਕੋਈ ਪਿਤਾ ਬਣਿਆ, ਕੋਈ ਮਾਤਾ ਬਣਿਆ, ਕੋਈ ਪੁੱਤਰ ਹੈ, ਕੋਈ ਪਤਨੀ ਹੈ, ਕੋਈ ਭਰਾ ਹੈ, ਕੋਈ ਕੁਝ ਬਣਿਆ, ਸਾਰੇ ਆਪੋ ਆਪਣਾ ਨਾਟਕ ਖੇਡ ਰਹੇ ਨੇ। ਬਸ ਸੰਸਾਰ ਵਿੱਚ ਗਲਤੀ ਉੱਥੇ ਹੁੰਦੀ ਜਿੱਥੇ ਬੰਦਾ ਨਾਟਕ ਨੂੰ ਸੱਚ ਸਮਝ ਲੈਂਦਾ ਹੈ, ਨਾਟਕ ਹੀ ਹੋਰ ਕੁਝ ਵੀ ਨਹੀਂ ਹੈ, ਇਹ ਖੇਡ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਸੰਸਾਰ ਇੱਕ ਤਮਾਸ਼ਾ, ਤਮਾਸ਼ਾ ਤੁਸੀਂ ਵਹਿੰਦੇ ਹੋ, ਸੀਨ ਵੇਖਦੇ ਹੋ, ਸੀਰੀਅਲ ਵੇਖਦੇ ਹੋ। ਜੇ ਉਸ ਤਮਾਸ਼ੇ ਨੂੰ ਕੋਈ ਸੱਚ ਸਮਝ ਲਏ ਤਾਂ ਉੱਥੋਂ ਦਾ ਦੁੱਖ ਅਤੇ ਸੁੱਖ ਉਹਨੂੰ ਲੱਗੇਗਾ, ਪਰ ਜੇ ਉਹ ਕੇਵਲ ਸੀਨ ਸਮਝ ਕੇ ਖੇਡ ਰਿਹਾ, ਨਾਟਕ ਕਰ ਰਿਹਾ, ਫਿਰ ਉੱਥੋਂ ਦਾ ਦੁੱਖ ਸੁੱਖ ਉਹਨੂੰ ਸਤਾਉਂਦਾ ਨਹੀਂ ਹੈ। ਸੰਸਾਰ ਦਾ ਦੁੱਖ ਕੀ ਹੈ? ਇੱਕੋ ਹੀ ਹੈ, ਹੋਰ ਕੁਝ ਵੀ ਨਹੀਂ। ਸੰਸਾਰ ਦੇ ਵਿੱਚ ਦੁੱਖ ਇਸ ਕਰਕੇ ਨਹੀਂ ਕਿ ਬੰਦਾ ਗਰੀਬ ਹੈ ਜਾਂ ਇਹਦੇ ਕੋਲ ਕੁਝ ਘੱਟ ਹੈ ਜਾਂ ਵੱਧ ਹੈ। ਸੰਸਾਰ ਦਾ ਦੁੱਖ ਸਿਰਫ ਇਸ ਵਾਸਤੇ ਕਿ ਬੰਦੇ ਨੇ ਸੰਸਾਰ ਨੂੰ ਸੱਚ ਸਮਝ ਲਿਆ ਕਿ ਬਿਲਕੁਲ ਸੱਚਾਈ ਹੈ ਸੰਸਾਰ, ਤਾਂ ਹੈ ਇਹ ਦੁੱਖ, ਸਿਰਫ ਇਹ ਕਾਰਨ ਹੈ। ਹਜ਼ੂਰ ਨੇ ਤਾਂ ਹੀ ਸੁੱਖ ਦੀ ਕੀਮੀਆ ਦੱਸੀ, ਸੁੱਖ ਦੀ ਦਵਾਈ ਦੱਸੀ। ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜੇ ਤੂੰ ਸੁਖੀ ਹੋਣਾ ਤਾਂ ਇਹਨੂੰ ਸੱਚ ਨਾ ਸਮਝੀ, ਹੈ ਬੜਾ ਔਖਾ। ਜੱਗ ਰਚਨਾ ਸਭ ਝੂਠ ਹੈ, ਕਿਉਂ ਕਿਹਾ? ਕਿਉਂਕਿ ਅਸੀਂ ਅਰਦਾਸ ਕੀਤੀ ਸਾਨੂੰ ਸੁੱਖ ਚਾਹੀਦਾ ਹੈ। ਹਜ਼ੂਰ ਨੇ ਕਿਹਾ, ਜੇ ਸੁੱਖ ਲੈਣਾ ਤਾਂ ਇਸ ਵਿਚਾਰਧਾਰਾ 'ਤੇ ਤੁਰ ਰਹੋ, ਇਹਦੇ ਵਿੱਚ ਇਸ ਤਰ੍ਹਾਂ ਵੀ ਜਿਵੇਂ ਸੱਚ ਹੈ। ਨਾਟਕ ਇਸੇ ਤਰ੍ਹਾਂ ਹੀ ਖੇਡ, ਉਹਦੇ ਵਿੱਚ ਕਮੀ ਨਹੀਂ ਆਉਣ ਦੇਣੀ। ਇਹ ਨਹੀਂ ਵੀ ਤੂੰ ਆਪਣੇ ਪਰਿਵਾਰ ਨੂੰ ਛੱਡਦੇ, ਆਪਣੇ ਕੰਮ ਨੂੰ ਛੱਡਦੇ, ਨਾਟਕ ਪੂਰਾ ਖੇਡ, ਅੰਦਰੋਂ ਪੂਰੀ ਤਰ੍ਹਾਂ ਇਸ ਖੇਡ ਨੂੰ ਖੇਡ, ਪਰ ਪੂਰੀ ਤਰ੍ਹਾਂ ਖੇਡ ਕੇ ਉਸ ਨਾਟਕਕਾਰੀ ਵਾਂਗੂ ਵੇਖ ਕਿ ਜਿਹੜਾ ਨਾਟਕ ਮੈਂ ਖੇਡ ਰਿਹਾ ਇਹ ਮੈਂ ਸਿਰਫ ਇੱਕ ਪਾਰਟ ਕਰ ਰਿਹਾ, ਇੱਕ ਹਿੱਸਾ, ਇਹ ਸੱਚਾਈ ਨਹੀਂ ਹੈ। ਤਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੱਗ ਰਚਨਾ ਸਭ ਝੂਠ ਹੈ, ਜਾਣ ਲੈ ਹੋਰੇ ਮੀਤ, ਕਹਿ ਨਾਨਕ ਥਿਰ ਨਾ ਰਹੇ ਜਿਉਂ ਬਾਲੂ ਕੀ ਭੀਤ। ਫਿਰ ਇੱਕ ਹੋਰ ਬਚਨ ਕਿਹਾ, ਜਿਉਂ ਸੁਪਨਾ ਔਰ ਪੇਖਣਾ। ਸੁਪਨਾ ਕਹਿੰਦੇ ਜਿਵੇਂ ਰਾਤ ਨੂੰ ਅਸੀਂ ਸੌਂਦੇ ਹਾਂ, ਸੁਪਨਾ ਆ ਗਿਆ, ਸੁਪਨੇ ਵਿੱਚ ਕਿਤੇ ਕੋਈ ਬਾਦਸ਼ਾਹ ਬਣ ਜਾਂਦਾ, ਘੋੜਿਆਂ ਹਾਥੀਆਂ ਦੀ ਸੈਰ, ਰੱਥਾਂ 'ਤੇ ਬੈਠਦਾ, ਲੋਕ ਅੱਗੇ ਪਿੱਛੇ ਘੁੰਮਦੇ ਨੇ ਪਿਆ ਹੋਇਆ ਮੰਜੇ 'ਤੇ। ਸਤਿਗੁਰੂ ਕਹਿੰਦੇ, ਸੰਸਾਰ ਵੀ ਇਸੇ ਤਰ੍ਹਾਂ ਹੀ, ਸੁਪਨਾ ਸਦਾ ਨਹੀਂ ਹੈ, ਆਇਆ ਅਤੇ ਗਿਆ। ਜਿਉਂ ਸੁਪਨਾ ਔਰ ਪੇਖਣਾ, ਪੇਖਣਾ ਦਾ ਅਰਥ ਹੈ ਤਮਾਸ਼ਾ, ਨਾਟਕ, ਔਰ ਪੇਖਣਾ ਐਸੇ ਜੱਗ ਕੋ ਜਾਣ। ਜਿਸ ਸੰਸਾਰ ਨੂੰ ਇਸ ਤਰ੍ਹਾਂ ਸਮਝ, ਜੇ ਤੂੰ ਇਹਦੇ ਵਿੱਚ ਠੀਕ ਰਹਿਣਾ ਤਾਂ। ਹੋਰ ਬਚਨ ਕੀਤੇ, ਜੈਸੇ ਜਲ 'ਤੇ ਬੁਧਬਤਾ ਉਪਜੈ ਬਿਨਸੈ ਨੀਤ, ਇਸ ਤਰ੍ਹਾਂ ਦਾ ਸੰਸਾਰ ਹੈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅੱਜ ਦੇ ਸ਼ਬਦ ਵਿੱਚ ਕਹਿ ਰਹੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਬਾਜ਼ੀਗਰ ਉਹਨੂੰ ਕਹਿੰਦੇ ਨੇ ਜਿਹੜਾ ਇੱਕ ਤਾਂ ਮਦਾਰੀ ਵਾਲਾ ਹੁੰਦਾ, ਕਈ ਚੀਜ਼ਾਂ ਕੱਢ ਕੇ ਦਿਖਾਉਂਦਾ, ਇੱਕ ਬਾਜ਼ੀਗਰ ਇਹ ਵੀ ਆਪਾਂ ਕਹਿ ਸਕਦੇ ਹਾਂ ਨਾਨਾ ਰੂਪ ਭੇਖ ਦਿਖਲਾਈ, ਜਿਹਦੇ ਕੋਲ ਕਈ ਕੱਪੜੇ ਨੇ। ਤੁਸੀਂ ਇੰਡੀਆ ਜਾਓ ਅਤੇ ਉੱਥੇ ਬਾਜ਼ਾਰਾਂ ਵਿੱਚ ਵੇਖੋਗੇ, ਉਹਨਾਂ ਹੱਥ ਵਿੱਚ ਟਲੀਆਂ ਜਿਹੀਆਂ ਫੜੀਆਂ ਹੁੰਦੀਆਂ ਨੇ, ਉਹਨੂੰ ਕਹਿੰਦੇ ਨੇ ਬਹੁ ਰੂਪੀਆ। ਉਹਨਾਂ ਕੋਲ ਸਾਰੀਆਂ ਵਰਦੀਆਂ ਹੁੰਦੀਆਂ ਨੇ, ਹਵਾਲਦਾਰ ਦੀ ਵਰਦੀ ਵੀ ਹੈ, ਥਾਣੇਦਾਰ ਦੀ ਵੀ, SP ਵਾਲੀ ਵੀ ਹੈ, ਫੌਜ ਵਾਲਿਆਂ ਦੀ ਵਰਦੀ ਵੀ ਹੈ, ਜਾਂ ਜਿਹੜੇ ਪਰਿਵਹਨ ਦੇ ਟਰਾਂਸਪੋਰਟ ਦੇ ਚੈੱਕਰ ਨੇ ਉਹਨਾਂ ਵਾਲੀਆਂ ਵਰਦੀਆਂ ਵੀ ਹੈ ਉਹਨਾਂ ਕੋਲ। ਉਹ ਕੀ ਕਰਦੇ ਨੇ, ਉਹਨਾਂ ਸਾਰੇ ਕੱਪੜੇ ਰੱਖੇ ਹੁੰਦੇ ਨੇ ਅਤੇ ਜਿਹੜਾ ਜੀ ਕਰਦਾ ਉਹ ਕੱਪੜੇ ਪਾ ਕੇ, ਪੂਰੀਆਂ ਫੀਤੀਆਂ ਲਾ ਕੇ, ਪੂਰੇ ਰੈਂਕ ਲਾ ਕੇ ਨਾ ਬਾਜ਼ਾਰ ਵਿੱਚ ਨਿਕਲ ਪੈਂਦੇ ਨੇ, ਦੁਕਾਨ 'ਤੇ ਜਾ ਕੇ ਮੰਗੀ, ਉਹਨੂੰ ਕਹਿੰਦੇ ਬਹੁ ਰੁਪਈਆ। ਬਹੁ ਰੁਪਈਆ ਦਾ ਮਤਲਬ ਇਹ ਕੁਝ ਵੀ ਬਣ ਸਕਦਾ, ਇਹ ਕੁਝ ਵੀ ਕੇ ਕੋਈ ਵੀ ਨਾਟਕ ਖੇਡ ਸਕਦਾ ਹੈ। ਉਹਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਸੰਸਾਰ ਦੇ ਵਿੱਚ ਤੂੰ ਜਿਹੜਾ ਵਿਚਰ ਰਿਹਾ ਨਾ, ਤੈਨੂੰ ਇੰਝ ਲੱਗਦਾ ਕਿ ਮੈਂ ਕਿਸੇ ਦਾ ਪੁੱਤਰ ਹਾਂ, ਮੈਂ ਕਿਸੇ ਦਾ ਭਰਾ ਹਾਂ, ਕਿਸੇ ਦੀ ਭੈਣ ਹਾਂ, ਕਿਸੇ ਦੀ ਪਤਨੀ ਹਾਂ, ਕਿਸੇ ਦਾ ਪਤੀ ਹਾਂ, ਇਹ ਤੂੰ ਅਸਲ ਵਿੱਚ ਨਹੀਂ, ਇਹ ਸਿਰਫ ਵਕਤੀ ਤੌਰ 'ਤੇ ਤੈਨੂੰ ਪਰਮਾਤਮਾ ਨੇ ਇੱਕ ਪਾਠ ਦਿੱਤਾ ਖੇਡਣ ਵਾਸਤੇ, ਤੂੰ ਸਿਰਫ ਸਾਂਗ ਖੇਡ ਰਿਹਾ, ਹੋਰ ਕੁਝ ਵੀ ਨਹੀਂ ਹੈ, ਇੱਥੋਂ ਦੀ ਖੇਡ ਇਸ ਤਰ੍ਹਾਂ ਦੀ ਹੈ। ਇਹ ਸਮਝਾਉਣ ਦਾ ਯਤਨ ਕਰ ਰਹੇ ਨੇ ਵੀ ਇਹਨੂੰ ਸਮਝ, ਇਹ ਸੰਸਾਰ ਕੀ ਹੈ, ਇਹਦੀ ਅਸਲੀਅਤ ਨੂੰ ਜਾਣ ਲੈ। ਬਾਜ਼ੀਗਰ ਜੈਸੇ ਬਾਜ਼ੀ ਪਾਈ, ਜਿਵੇਂ ਬਾਜ਼ੀਗਰ ਭੇਖਧਾਰੀ ਕਈ ਤਰ੍ਹਾਂ ਦੇ ਨਾਨਾ ਰੂਪ, ਨਾਨਾ ਦੇ ਅਰਥ ਨੇ ਕਈ, ਭੇਖ ਦਿਖਲਾਈ, ਕਈ ਤਰ੍ਹਾਂ ਦੇ ਭੇਖ ਬਣਾ ਕੇ ਦਿਖਾ ਦਿੰਦਾ। ਸਾਂਗ ਉਤਾਰ ਥੰਮਿਓ ਪਾ ਸਾਰਾ, ਪਰ ਜਦੋਂ ਘਰ ਜਾਂਦਾ ਹੈ ਉੱਥੇ ਉਹ ਕੱਪੜੇ ਲਾ ਕੇ ਥੰਮਿਓ ਪਸਾਰਾ, ਆਪਣਾ ਜਿਹੜਾ ਪਸਾਰਾ ਕੀਤਾ ਹੁੰਦਾ ਉਹਨੂੰ ਬੰਦ ਕਰ ਦਿੰਦਾ ਹੈ, ਉਹ ਪਸਾਰੇ ਨੂੰ। ਤਬ ਏਕੋ ਏਕੰਕਾਰਾ, ਫਿਰ ਉਹ ਅਸਲੀ ਮਨੁੱਖ ਰਹਿ ਜਾਂਦਾ ਹੈ। ਜਿਵੇਂ ਕੋਈ ਜੌਬ ਕਰਦਾ ਪੁਲਿਸ ਦੀ, ਜਦੋਂ ਉੱਥੇ ਹੁੰਦਾ ਅਤੇ ਉਦੋਂ ਉਹਨੂੰ ਕਹਿੰਦੇ ਨੇ ਵੀ ਇਹ ਥਾਣੇਦਾਰ ਹੈ ਜਾਂ ਹਵਾਲਦਾਰ ਹੈ ਜਾਂ ਇੰਸਪੈਕਟਰ ਹੈ, ਪਰ ਜਦੋਂ ਘਰ ਜਾਂਦਾ ਅਤੇ ਵਰਦੀ ਉਤਾਰ ਦਿੰਦਾ ਤਾਂ ਉਹਦੇ ਬੱਚੇ ਉਸ ਨੂੰ ਪਿਤਾ ਕਹਿੰਦੇ ਨੇ, ਉਹਦਾ ਰੂਪ ਬਦਲ ਗਿਆ, ਅਸਲੀ ਰੂਪ ਉਹਦਾ ਉਹ ਹੈ ਪਿਤਾ ਜਿਹੜਾ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆਹ ਜਿੰਨੇ ਵੀ ਸਰੀਰ, ਜਿੰਨੇ ਵੀ ਲੋਕ ਫਿਰਦੇ ਨੇ, ਇਹ ਸਾਰਿਆਂ ਦੇ ਪਰਮਾਤਮਾ ਨੇ ਨਾਮ ਰੱਖੇ ਹੋਏ ਨੇ, ਕੋਈ ਕੁਝ ਹੈ, ਕੋਈ ਕੁਝ ਹੈ, ਇਹ ਸਿਰਫ ਭਰਮ ਹੈ, ਜਾਲ ਹੈ, ਸੱਚ ਨਹੀਂ ਹੈ। ਸੱਚ ਵਿੱਚ ਮਨੁੱਖ ਸਿਰਫ ਮਨੁੱਖ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਦਾ ਹੈ, ਉਹਦਾ ਸਿਮਰਨ ਕਰਦਾ, ਉਹਦਾ ਨਾਮ ਜਪਦਾ ਹੈ, ਉਹਦੇ ਨਾਲ ਪਿਆਰ ਕਰਦਾ, ਅਤੇ ਸਹਿਜੇ ਸਹਿਜੇ ਉਹਦੇ ਸਾਰੇ ਭੇਖ ਉਤਰਦੇ ਜਾਂਦੇ ਨੇ, ਯਾਨੀ ਕਿ ਉਹਦੇ ਸਾਰੀ ਤਰ੍ਹਾਂ ਦੇ ਸੁਭਾਵ ਖਤਮ ਹੁੰਦੇ ਜਾਂਦੇ ਨੇ, ਅਤੇ ਇੱਕ ਦਿਨ ਉਹਦਾ ਨਿੱਜੀ ਸੁਭਾਵ ਪੈਦਾ ਹੋ ਜਾਂਦਾ, ਉਹਦੇ ਅੰਦਰੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਕਿਉਂਕਿ ਉਹ ਅੰਦਰ ਹੀ ਹੈ। ਉਹਦੇ ਬਾਹਰਲੇ ਸਾਰੇ ਜਿਹੜੇ ਭੇਖ ਨੇ, ਬਾਹਰਲੇ ਸਾਰੇ ਵਿਚਾਰ ਇਕੱਲਾ ਇਕੱਲਾ ਕਰਕੇ ਟੁੱਟਦੇ ਜਾਂਦੇ ਨੇ, ਕਿਉਂਕਿ ਸਾਡੇ ਜਿਉਂ ਦਾ ਅਸੀਂ ਜਨਮ ਲਿਆ, ਕਈ ਜਨਮਾਂ ਤੋਂ ਅਸੀਂ ਵਿਚਾਰ ਇਕੱਠੇ ਕਰ ਕਰਕੇ ਇੱਕ ਬੜਾ ਭਾਰਾ ਇਕੱਠ ਕਰ ਲਿਆ ਵਿਚਾਰਾਂ ਦਾ, ਉਹੀ ਸਾਡਾ ਦੁੱਖ ਹੈ। ਜਿਵੇਂ ਦੇ ਸਾਡੇ ਵਿਚਾਰ ਨੇ ਉਵੇਂ ਦਾ ਹੀ ਸਾਡਾ ਸੁਭਾਅ ਬਣ ਜਾਂਦਾ ਹੈ। ਅਤੇ ਨਾਮ ਕੀ ਕਰਦਾ ਹੈ, ਨਾਮ ਦਾ ਕੰਮ ਕੀ ਹੈ, ਇੱਕ ਬੜਾ ਵੱਡਾ ਸਵਾਲ ਹੈ ਵੀ ਜੇ ਬਾਹਰ ਕਿਤੇ ਆਪਾਂ ਕੰਮ ਕਰਨੇ, ਉਹਦਾ ਇੱਕ ਪ੍ਰਯੋਜਨ ਹੈ ਵੀ ਕਾਹਦੇ ਵਾਸਤੇ ਕਰੀਦਾ, ਧਨ ਕਮਾਉਣਾ ਪ੍ਰਯੋਜਨ ਹੈ ਨਾ। ਕੋਈ ਵੀ ਕਾਰਜ ਕਰਦੇ ਹੋ, ਰੋਟੀ ਖਾਂਦੇ ਹੋ, ਉਹਦਾ ਇੱਕ ਪ੍ਰਯੋਜਨ ਹੈ, ਉਹਦਾ ਕਾਰਨ ਹੈ ਵੀ ਭੁੱਖ ਲੱਗੀ ਤਾਂ ਖਾਈਦੀ ਹੈ। ਪਾਣੀ ਪੀਣ ਦਾ ਕਾਰਨ ਹੈ ਵੀ ਪਿਆਸ ਲੱਗੀ ਹੈ। ਮਨੁੱਖ ਕੋਈ ਦਵਾਈ ਖਾਂਦਾ ਵੀ ਉਹਨੂੰ ਕੋਈ ਨਾ ਕੋਈ ਰੋਗ ਬੁਖਾਰ ਹੈ। ਕੱਪੜੇ ਅਸੀਂ ਤਾਂ ਪਾਏ ਨੇ ਕਿਉਂਕਿ ਠੰਡ ਦੇ ਕਾਰਨ, ਇੱਕ ਬੰਦੇ ਨੇ ਅੱਖ 'ਤੇ ਐਨਕ ਲਾਈ ਉਹਦਾ ਵੀ ਇੱਕ ਕਾਰਨ ਹੈ, ਕਿਉਂਕਿ ਉਹ ਨਜ਼ਰ ਕਮਜ਼ੋਰ ਹੈ ਉਹਦੀ। ਜਿੰਨੇ ਵੀ ਕੰਮ ਤੁਸੀਂ ਵਹਿੰਦੇ ਹੋ ਸੰਸਾਰ ਵਿੱਚ, ਉਹਨਾਂ ਦੇ ਕਾਰਨ ਨੇ। ਇਸੇ ਤਰ੍ਹਾਂ ਗੁਰਦੁਆਰੇ ਗੁਰਬਾਣੀ ਪੜ੍ਹਨ ਦਾ, ਨਾਮ ਜਪਣ ਦਾ ਵੀ ਇੱਕ ਕਾਰਨ ਹੈ ਜਿਹਦਾ ਸਾਨੂੰ ਪਤਾ ਨਹੀਂ ਹੈ। ਔਰ ਮੈਂ ਵੀ ਬੇਨਤੀ ਕਰਦਿਆਂ, ਜਿਸ ਕੰਮ ਦਾ ਕਾਰਨ ਕੋਈ ਨਾ ਹੋਵੇ ਉਹ ਕੰਮ ਬੰਦਾ ਕਰੇਗਾ ਨਹੀਂ, ਬਿਲਕੁਲ ਸਾਫ਼ ਹੈ। ਮੰਨ ਲਓ ਸਾਡੇ ਅੱਗੇ ਪ੍ਰਸ਼ਾਦਾ ਪਿਆ ਅਤੇ ਕਾਰਨ ਭੁੱਖ ਹੀ ਕੋਈ ਨਹੀਂ, ਸਾਨੂੰ ਕੀ ਕਰੋਗੇ ਉਸਦਾ? ਭੁੱਖ ਤੋਂ ਬਿਨਾਂ ਕਈ ਵਾਰੀ ਅੱਗੇ ਧੱਕੇ ਨਾਲ ਕੋਈ ਪ੍ਰਸ਼ਾਦਾ ਰੱਖ ਦਿੰਦਾ, ਕੀ ਹੁੰਦਾ ਹੈ? ਬੰਦੇ ਦਾ ਚਿਹਰਾ ਵੇਖੋ, ਭੁੱਖ ਹੈ ਨਹੀਂ, ਕੀ ਕਰੇਗਾ? ਠੰਡ ਲੱਗਦੀ ਨਹੀਂ, ਕੱਪੜੇ ਪਹਿਨਾ ਦਿਓ ਉਸ ਨੂੰ, ਕੀ ਕਰੇਗਾ? ਹੁਣ ਗੁਰਦੁਆਰੇ ਆਏ ਹਾਂ ਅਤੇ ਪ੍ਰਯੋਜਨ ਤਾਂ ਹੈ ਕੋਈ ਨਹੀਂ, ਕੀ ਕਰਾਂਗੇ? ਨੀਂਦ ਹੀ ਆਏਗੀ ਨਾ, ਹੋਰ ਕੀ ਹੋਵੇਗਾ? ਪ੍ਰਯੋਜਨ ਕੋਈ ਨਹੀਂ ਹੈ। ਇਸ ਲਈ ਧਾਰਮਿਕ ਥਾਵਾਂ 'ਤੇ ਬਹੁਤੇ ਲੋਕ ਬੈਠੇ ਇਸ ਤਰ੍ਹਾਂ ਦਿਸਦੇ ਨੇ ਜਿਵੇਂ ਬੰਦੇ ਨੂੰ ਭੁੱਖ ਨਾ ਹੋਵੇ ਅਤੇ ਅੱਗੇ ਥਾਲੀ ਰੱਖ ਦਿਓ। ਉਹਨਾਂ ਦਾ ਚਿਹਰਾ ਵੇਖੋ, ਬਹੁਤ ਤੰਗ ਹੁੰਦਾ ਹੈ। ਉਹਦਾ ਕਾਰਨ ਉਹਨਾਂ ਦਾ ਦੋਸ਼ ਨਹੀਂ ਹੈ, ਸਿਰਫ ਉਹਨਾਂ ਨੇ ਸਮਝਿਆ ਨਹੀਂ ਵੀ ਮੈਂ ਜਿਸ ਗੁਰੂ ਕੋਲ ਆ ਕੇ ਬੈਠਾ, ਮੇਰੇ ਆਉਣ ਦਾ ਕਾਰਨ ਕੀ ਹੈ। ਅਤੇ ਇੱਥੋਂ ਦਾ ਕਾਰਨ ਸਿਰਫ ਇੱਕੋ, ਮੈਂ ਥੋੜ੍ਹਾ ਜਿਹਾ ਬਾਣੀ ਵਿੱਚੋਂ ਦੱਸ ਦਿਆਂ, ਇੱਥੋਂ ਦਾ ਕੰਮ ਕੀ ਹੈ, ਤਾਂ ਕਿ ਸਾਨੂੰ ਪਤਾ ਲੱਗ ਜਾਵੇ ਵੀ ਇੱਥੇ ਸਮਾਂ ਕੱਢ ਕੇ ਆਉਂਦੇ ਹਾਂ, ਕੁਝ ਕਰੀਏ ਇੱਥੇ ਆ ਕੇ। ਇੱਥੋਂ ਦਾ ਕੰਮ ਹੈ ਵੀ ਜਿਹੜਾ ਵੀ ਅਸੀਂ ਜਨਮ ਤੋਂ ਲੈ ਕੇ ਅੱਜ ਤੱਕ ਸੰਸਾਰ ਦੇ ਵਿੱਚੋਂ ਸਿੱਖਿਆਵਾਂ ਲੈ ਕੇ ਸਮਾਜ ਵਿੱਚੋਂ ਆਪਣੇ ਵਿਚਾਰ ਮੰਡਲ ਬਣਾਇਆ ਨਾ, ਝੂਠੇ ਵਿਚਾਰ ਪਰਿਵਾਰ ਵਿੱਚੋਂ ਸੰਸਾਰ ਵਿੱਚੋਂ ਖਿੱਚ ਕੇ ਆਪਣੇ ਆਲੇ ਦੁਆਲੇ ਲਾਏ ਨੇ, ਇੱਥੇ ਨਾਮ ਜਪ ਕੇ ਉਹਨਾਂ ਵਿਚਾਰਾਂ ਨੂੰ ਅੰਦਰੋਂ ਧੋਣਾ ਹੁੰਦਾ ਹੈ। ਕਿਉਂਕਿ ਜਦੋਂ ਧੁੱਪ ਜਾਣਗੇ, ਸਾਡੇ ਅੰਦਰ ਹੀ ਸੁੱਖ ਹੈ, ਬਾਹਰ ਕੋਈ ਨਹੀਂ ਕਿਤੇ। ਜਿੱਦਣ ਉਹ ਵਿਚਾਰ ਨਸ਼ਟ ਹੋ ਗਏ, ਸਾਰੇ ਧੁੱਪ ਗਏ, ਨਾਲੇ ਹੀ ਸਾਧ ਸੰਗਤ ਸੁੱਖ ਸ਼ੁਰੂ ਹੋ ਜਾਏਗਾ। ਸੁੱਖ ਬਾਹਰੋਂ ਨਹੀਂ ਆਉਣਾ ਕਿਤੇ, ਸੁੱਖ ਤਾਂ ਹੈ ਹੀ ਅੰਦਰ। ਬਸ ਸੁੱਖ ਤਾਂ ਨਹੀਂ ਆ ਰਿਹਾ ਕਿਉਂਕਿ ਅਸੀਂ ਦੁਆਲਿਓਂ ਇੰਨਾ ਕੁਝ ਇਕੱਠਾ ਕਰ ਲਿਆ, ਇੰਨੇ ਕੱਪੜੇ ਪਾ ਲਏ ਨੇ ਦੁਆਲੇ। ਕੋਈ ਆਦਮੀ ਬੜਾ ਕੁਰਲਾ ਰਿਹਾ ਸੀ, ਗਰਮੀ ਨਾਲ ਵਿਆਕੁਲ ਤੜਫ ਰਿਹਾ ਸੀ, ਪਸੀਨੇ ਨਾਲ ਲੱਥ ਪੱਥ, ਲੋਕਾਂ ਦੇ ਤਰਲੇ ਲੈ ਰਿਹਾ ਸੀ। ਕਦੀ ਕਿਸੇ ਕੋਲ ਜਾਂਦਾ ਸੀ, ਕਦੀ ਕਿਸੇ ਗੁਰਦੁਆਰੇ, ਕਦੀ ਮੰਦਰ, ਕਦੀ ਮਸਜਿਦ, ਕਦੀ ਕਿਸੇ ਫਕੀਰ ਕੋਲ। ਉਹ ਕਹਿੰਦਾ ਸੀ, ਇੱਕੋ ਹੀ ਗੱਲ ਕਹਿੰਦਾ ਸੀ ਵੀ ਮੈਨੂੰ ਗਰਮੀ ਬਹੁਤ ਲੱਗਦੀ ਹੈ, ਗਰਮੀ ਬਹੁਤ ਲੱਗਦੀ, ਜੇ ਮੇਰੀ ਗਰਮੀ ਹਟਾਓ। ਅਤੇ ਗਰਮੀ ਕਿਉਂ ਲੱਗਦੀ ਸੀ? 15-20 ਸਰੀਰ 'ਤੇ ਕੱਪੜੇ ਪਾਏ ਹੋਏ ਨੇ, ਉਹਦੇ ਕਰਕੇ ਗਰਮੀ ਲੱਗਦੀ। ਹੁਣ ਜਿੱਥੇ ਜਾਂਦਾ ਉਹ ਕਹਿੰਦੇ ਵੀ ਕੱਪੜੇ ਉਤਾਰ, ਗਰਮੀ ਹਟ ਜਾਏਗੀ। ਉਹ ਕਹਿੰਦਾ ਨਹੀਂ, ਕੱਪੜੇ ਨਹੀਂ ਲਾਉਣੇ, ਪਏ ਪੁਆਏ ਦੀ ਗਰਮੀ ਹਟਾਓ। ਹੁਣ ਇਸ ਤਰ੍ਹਾਂ ਦਾ ਕਿਹੜਾ ਅਵਤਾਰ ਹੋਇਆ ਜਿਹੜੇ ਕੱਪੜਿਆਂ ਦੇ ਵਿੱਚ ਹੀ ਗਰਮੀ ਹਟਾ ਦੇ? ਉਹ ਸਾਰੀ ਉਮਰ ਵੀ ਫਿਰਦਾ ਰਹੇ, ਸਾਰੀ ਉਮਰ ਵੀ ਨੱਕ ਰਗੜਦਾ ਰਹੇ, ਉਹਦੀ ਗਰਮੀ ਕੌਣ ਹਟਾਏਗਾ? ਕਿਉਂਕਿ ਗਰਮੀ ਦਾ ਕਾਰਨ ਹੈ ਉਹਦੇ ਪਾਏ ਹੋਏ ਕੱਪੜੇ। ਉਹ ਲਾਉਣਾ ਨਹੀਂ ਚਾਹੁੰਦਾ ਅਤੇ ਮੰਗਦਾ ਵੀ ਮੇਰੀ ਗਰਮੀ ਹਟੇ, ਮੇਰਾ ਪਸੀਨਾ ਖਤਮ ਹੋਵੇ। ਸਾਡੀ ਵੀ ਹਾਲਾਤ ਇਹ ਹੈ ਕਿ ਅਸੀਂ ਗੁਰੂ ਕੋਲੋਂ ਮੰਗਦੇ ਹਾਂ ਸਾਡਾ ਦੁੱਖ ਹਟੇ, ਪਰ ਜਿਸ ਦੁੱਖ ਨੂੰ ਪੈਦਾ ਕਰਨ ਵਾਸਤੇ ਜਿਹੜੀ ਵਿਚਾਰਧਾਰਾ ਅਸੀਂ ਪਾਈ ਹੋਈ ਹੈ, ਗੁਰੂ ਕਹਿੰਦੇ ਉਹਨੂੰ ਲਾ, ਉਹਨਾਂ ਕੱਪੜਿਆਂ ਨੂੰ, ਉਹਨਾਂ ਵਿਚਾਰਾਂ ਨੂੰ ਛੱਡ, ਗਲਤ ਵਿਚਾਰ ਕੱਢ ਆਪਣੇ ਵਿੱਚੋਂ, ਨਾਮ ਜਪ ਕੇ, ਬਾਣੀ ਪੜ੍ਹ ਕੇ। ਅਸੀਂ ਕਹਿੰਦੇ ਹਾਂ ਜੀ ਵਿਚਾਰ ਤਾਂ ਅਸੀਂ ਛੱਡਣਾ ਨਹੀਂ ਅਤੇ ਸੁੱਖ ਸਾਨੂੰ ਤੁਸੀਂ ਦਿਓ। ਹਜ਼ੂਰ ਕਹਿੰਦੇ ਕੋਈ ਗੱਲ ਨਹੀਂ, ਆਈ ਜਾ, ਗੁਰਦੁਆਰਾ ਬਹੁਤ ਵੱਡਾ ਹੈ, ਕੀ ਫਰਕ ਪੈਂਦਾ ਹੈ, ਰੌਣਕ ਮੇਲਾ ਬਹੁਤ ਵਧੀਆ ਲੱਗਾ ਹੈ, ਤੂੰ ਆਈ ਜਾ, ਵਧੀਆ ਢੋਲ ਢਮੱਕਾ ਚੱਲੀ ਜਾਂਦਾ। ਪਰ ਇੱਕ ਗੱਲ ਯਾਦ ਰੱਖੀ, ਦੁੱਖ ਤਾਂ ਮਿਟਣਾ ਜੇ ਵਿਚਾਰਾਂ ਦੇ ਕੱਪੜੇ ਲਾਏਗਾ, ਤੇ ਇੱਕੋ ਇਲਾਜ ਹੈ, ਹੋਰ ਕੋਈ ਨਹੀਂ ਹੈ। ਵਕਤੀ ਤੌਰ 'ਤੇ ਤੈਨੂੰ ਪ੍ਰਤੀਤ ਹੋ ਜਾਏਗਾ ਮੇਰਾ ਦੁੱਖ ਹਟ ਗਿਆ ਥੋੜ੍ਹੇ ਚਿਰ ਲਈ, ਜਿਵੇਂ ਪੱਥਰ ਪਾਣੀ ਦੇ ਵਿੱਚ ਰੱਖੀਏ ਅਤੇ ਜਿੰਨਾ ਚਿਰ ਉਹ ਪਾਣੀ ਵਿੱਚ ਰਹਿੰਦਾ ਹੈ, ਪੱਥਰ ਦਾ ਉੱਪਰਲਾ ਹਿੱਸਾ ਗਿੱਲਾ ਰਹੇਗਾ, ਭਿੱਜਾ ਰਹੇਗਾ। ਬਸ ਜਿਉਂ ਹੀ ਉਹ ਪਾਣੀ ਤੋਂ ਬਾਹਰ ਕੱਢਿਆ, ਥੋੜ੍ਹੀ ਜਿਹੀ ਹਵਾ ਫਿਰੀ ਨਹੀਂ ਅਤੇ ਪੱਥਰ ਸੁੱਕਿਆ ਨਹੀਂ। ਜਿੰਨਾ ਚਿਰ ਅਸੀਂ ਅੰਤਰ ਜਿਹੜਾ ਸਾਡੇ ਸੁਭਾਵ ਹੈ ਨਿੱਜੀ, ਉਹਨੂੰ ਛੱਡਣ ਲਈ ਤਿਆਰ ਨਹੀਂ, ਤਾਂ ਸਾਧ ਸੰਗਤ ਪਾਠ ਵੀ ਉਹਨਾਂ ਚਿਰ ਹੀ ਅਸਰ ਕਰੇਗਾ ਜਿੰਨਾ ਚਿਰ ਕਰਨੇ ਆ, ਠੀਕ ਹੈ ਕਰਦਾ ਹੈ, ਉਹਨਾਂ ਚਿਰ ਠੀਕ ਰਹਿੰਦਾ ਹੈ। ਇਸ ਲਈ ਅਸੀਂ ਇੱਕ ਗੱਲ ਕਹਿੰਦੇ ਹਾਂ, ਚਲੋ ਗੁਰਦੁਆਰੇ ਜਾਈਏ, ਥੋੜ੍ਹੀ ਜਿਹੀ ਸ਼ਾਂਤੀ ਆ ਜਾਏਗੀ, ਥੋੜ੍ਹੀ ਜਿਹੀ ਸ਼ਾਂਤੀ। ਯਾਨੀ ਕਿ ਹਰ ਇੱਕ ਚੀਜ਼ ਬੰਦਾ ਜ਼ਿਆਦਾ ਚਾਹੁੰਦਾ ਹੈ, ਪਰ ਸ਼ਾਂਤੀ ਥੋੜ੍ਹੀ ਜਿਹੀ, ਇਹ ਕੀ ਕਾਰਨ ਹੈ? ਥੋੜ੍ਹੀ ਜਿਹੀ ਕਿਉਂ, ਲਗਾਤਾਰ ਕਿਉਂ ਨਹੀਂ? ਇਹ ਲਗਾਤਾਰ ਕਿਉਂ ਨਾ ਆਵੇ? ਕਿਉਂਕਿ ਲਗਾਤਾਰ ਤਾਂ ਆਉਣੀ ਹੈ, ਜੇ ਪੱਥਰ ਪੀਸਿਆ ਗਿਆ ਤਾਂ ਉਹਦੀ ਸਮਾਪਤੀ ਹੋ ਗਈ। ਅਸੀਂ ਸੁਭਾਅ 'ਤੇ ਛੱਡਣਾ ਨਹੀਂ ਚਾਹੁੰਦੇ, ਵਿਚਾਰਾਂ 'ਤੇ ਆਪਣੀਆਂ ਛੱਡਣੀਆਂ ਨਹੀਂ ਚਾਹੁੰਦੇ, ਚਾਹੁੰਦੇ ਹਾਂ ਜੀਵਨ ਭਿੱਜ ਜਾਏ ਗੁਰੂ ਦੇ ਪਿਆਰ ਵਿੱਚ, ਸੁੱਖ ਵਿੱਚ। ਇਸ ਤਰ੍ਹਾਂ ਨਹੀਂ ਹੁੰਦਾ, ਗਰਮੀ ਹਟਾਉਣੀ ਅਤੇ ਕੱਪੜੇ ਲਾਉਣੇ ਪੈਣਗੇ। ਜੇ ਗਰਮੀ ਤੋਂ ਬਚਣਾ ਸੇਕ ਤੋਂ, ਤਾਂ ਅੱਗ ਤੋਂ ਦੂਰੀ ਕਰਨੀ ਹੀ ਪਏਗੀ। ਦੁੱਖ ਹੈ ਹੀ ਇਹ, ਮਾਇਆ ਹੀ ਤਾਂ ਦੁੱਖ ਹੈ, ਮਾਇਆ ਅਗਨੀ ਹੈ, ਗੁਰੂ ਸਾਹਿਬ ਕਹਿੰਦੇ ਨੇ। ਅਗਨੀ ਤੋਂ ਜਿਹੜਾ ਗੈਬ ਹੈ, ਜਿਹੜੀ ਦੂਰੀ ਹੈ, ਉਹ ਸਾਡੀ ਗਲਤ ਹੋ ਗਈ ਹੈ। ਅਸੀਂ ਬਹੁਤੇ ਨੇੜੇ ਚੱਲੇਂਗੇ ਪਦਾਰਥ ਦੇ, ਠੀਕ ਹੈ, ਦੂਰ ਵੀ ਨਹੀਂ ਜਾਣਾ। ਦੂਰ ਗਏ ਤਾਂ ਜੀਵਨ ਫਰਿੱਜ ਹੋ ਜਾਏਗਾ, ਜੰਮ ਜਾਏਗਾ। ਪਦਾਰਥ ਤੋਂ ਦੂਰ ਵੀ ਨਹੀਂ ਜਾਣਾ ਮਨੁੱਖ ਨੇ, ਪਰ ਪਦਾਰਥ ਦੇ ਨੇੜੇ ਵੀ ਨਹੀਂ ਆਉਣਾ। ਇੱਕ ਐਸੀ ਥਾਂ ਗੁਰੂ ਨੇ ਦੱਸੀ ਹੈ ਜਿੱਥੇ ਤੂੰ ਅੱਗ ਤੋਂ ਇੰਨੀ ਕੁ ਦੂਰ ਰਵੇਂ ਕਿ ਉਹਦਾ ਨਿੱਘ ਵੀ ਤੈਨੂੰ ਮਿਲ ਸਕੇ ਅਤੇ ਅੱਗ ਤੈਨੂੰ ਸਾੜੇ ਵੀ ਨਾ। ਸਤਿਗੁਰੂ ਨੇ ਕਿਹਾ ਕਿ ਤੂੰ ਪਦਾਰਥ ਦੀ ਅਗਨ ਤੋਂ ਥੋੜ੍ਹੀ ਜਿਹੀ ਦੂਰ ਰਹਿ, ਤੂੰ ਵੇਖ ਲੈ ਜਿੱਥੇ ਉਹਨੂੰ ਤੇਰਾ ਨਿੱਘ ਤੈਨੂੰ ਮਿਲੀ ਜਾਏ ਪਦਾਰਥ ਦਾ, ਮਾਇਆ ਦਾ, ਪਰ ਉਹਦਾ ਸੇਕ ਤੇਰੇ ਜੀਵਨ ਨੂੰ ਸਾੜੇ ਨਾ। ਬਾਬਾ ਫਰੀਦ ਜੀ ਨੇ ਕਿਹਾ ਹੱਥ ਨਾ ਲਾਏ ਕਸੁੰਬੜਾ, ਜਲ ਜਾਸੀ ਢੋਲਾ। ਕਸੁੰਬਾ ਇੱਕ ਫੁੱਲ ਹੁੰਦਾ ਹੈ, ਕਸੁੰਬੇ ਦੇ ਇੱਥੇ ਅਰਥ ਨੇ ਕੋਲਾ, ਅਗਨੀ। ਕਹਿਣ ਲੱਗੇ ਜੇ ਸਾਹਮਣੇ ਕੋਲਾ ਭਖਦਾ ਨਾ ਪਿਆ ਜਾਂ ਹੀਟਰ ਲੱਗਾ ਹੋਇਆ, ਤਾਰ ਭਖਦੀ ਹੈ ਲਾਲ, ਅਤੇ ਉਹਨੂੰ ਹੱਥ ਨਾ ਲਾਈ, ਹੱਥ ਉਹਨੂੰ ਪਾਈ ਨਾ ਅਤੇ ਦੂਰ ਉਹਦੇ ਤੋਂ ਜਾਈ ਨਾ। ਦੂਰ ਗਿਓ ਤਾਂ ਠੰਡ ਲੱਗੇਗੀ, ਨੇੜੇ ਬਹੁਤਾ ਗਿਓ ਤਾਂ ਸੜ ਜਾਏਗਾ। ਅਤੇ ਗੁਰੂ ਸਾਹਿਬ ਨੇ ਦੋਵੇਂ ਤਰ੍ਹਾਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ ਹੈ। ਇੱਕ ਉਹ ਸਨ ਜਿਹੜੇ ਮਾਇਆ ਦੀ ਅੱਗ ਦੇ ਬਹੁਤੇ ਨੇੜੇ ਚਲੇ ਗਏ, ਦੁਨੀ ਚੰਦ ਵਰਗੇ ਗੁਰੂ ਨਾਨਕ ਸਾਹਿਬ ਨੂੰ ਮਿਲੇ ਲਾਹੌਰ ਵਿੱਚ। ਉਹਨੂੰ ਕਿਹਾ ਦੁਨੀ ਚੰਦ ਤੇਰਾ ਦੁੱਖ ਇਹ ਹੈ ਤੂੰ ਅੱਗ ਦੇ ਬਹੁਤਾ ਨੇੜੇ ਚਲਾ ਗਿਆ। ਫਿਰ ਸਤਿਗੁਰੂ ਗਏ ਸੰਨਿਆਸੀਆਂ ਕੋਲ, ਯੋਗੀਆਂ ਕੋਲ, ਪਰਬਤਾਂ 'ਤੇ। ਉਹਨਾਂ ਕਿਹਾ ਵੀ ਤੁਹਾਡਾ ਨੁਕਸ ਇਹ ਹੈ ਤੁਸੀਂ ਅੱਗ ਤੋਂ ਬਹੁਤੀ ਦੂਰ ਚਲੇ ਗਏ ਹੋ। ਉਹ ਬਹੁਤੇ ਨੇੜੇ ਆ ਗਏ ਨੇ, ਤੁਸੀਂ ਬਹੁਤੀ ਦੂਰ ਚਲੇ ਗਏ ਹੋ। ਇਹਦੇ ਵਿੱਚ ਇੱਕ ਥਾਂ ਹੈ ਜਿੱਥੇ ਆਦਮੀ ਨਾ ਸੰਸਾਰ ਤੋਂ ਦੂਰ ਜਾਏ ਨਾ ਸੰਸਾਰ ਦੇ ਨੇੜੇ ਆਵੇ, ਉੱਥੇ ਰਹਿਣ ਦੀ ਜਾਚ ਸਿੱਖੋ। ਇਹਨੂੰ ਗੁਰੂ ਸਾਹਿਬ ਨੇ ਜੀਵਨ ਜੁਗਤ ਕਿਹਾ ਹੈ, ਜੀਵਨ ਦਾ ਤਰੀਕਾ ਕਿਹਾ ਹੈ, ਧਰਮ ਕੀ ਹੈ, ਜ਼ਿੰਦਗੀ ਦਾ ਬੈਲੈਂਸ ਹੀ ਤਾਂ ਹੈ, ਸੰਤੁਲਨ ਹੈ ਕਿ ਕਿਵੇਂ ਜਿਉਣਾ ਹੈ। ਅਤੇ ਉਸ ਸੰਤੁਲਨ ਨੂੰ ਪੈਦਾ ਕਰਨ ਲਈ ਜਿਹੜਾ ਸਾਧਨ ਹੈ ਉਹ ਮਰਿਆਦਾ ਹੈ, ਉਹ ਸੰਤੁਲਨ ਵੈਸੇ ਪੈਦਾ ਨਹੀਂ ਹੁੰਦਾ। ਉਹਨੂੰ ਪੈਦਾ ਕਰਨ ਲਈ ਜਿਵੇਂ ਤੰਦਰੁਸਤੀ ਇੱਕ ਜੀਵਨ ਹੈ, ਪਰ ਤੰਦਰੁਸਤੀ ਨੂੰ ਰੱਖਣ ਵਾਸਤੇ ਸਾਨੂੰ ਆਪਣਾ ਖਾਣਾ ਪੀਣਾ ਠੀਕ ਕਰਨਾ ਪੈਂਦਾ ਹੈ। ਤੰਦਰੁਸਤੀ ਇੱਕ ਅਵਸਥਾ ਹੈ ਨਾ, ਤੰਦਰੁਸਤੀ ਸਾਡੀ ਲੋੜ ਹੈ ਸਰੀਰ ਦੀ। ਅਸੀਂ ਕਹੀਏ ਤੰਦਰੁਸਤੀ ਇਕੱਲੀ ਚਾਹੀਦੀ, ਅਸੀਂ ਕਹੀਏ ਜੀਵਨ ਜਾਂਚ ਇਕੱਲੀ ਚਾਹੀਦੀ, ਜੀਵਨ ਜਾਂਚ ਵਾਸਤੇ ਵੀ ਤਾਂ ਕੁਝ ਚਾਹੀਦਾ ਨਾ। ਤੰਦਰੁਸਤੀ ਪੈਦਾ ਕਰਨ ਵਾਸਤੇ ਵੀ ਤਾਂ ਕੁਝ ਸਾਧਨ ਨੇ ਕਿ ਸਰੀਰ ਨੂੰ ਤੰਦਰੁਸਤ ਰੱਖਣਾ। ਸਵੇਰ ਤੋਂ ਅਸੀਂ ਕਰ ਰਹੇ ਹਾਂ ਉਪਰਾਲਾ ਵੀ ਸਵੇਰੇ ਅਸੀਂ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ, ਬਰੱਸ਼ ਕੀਤਾ ਹੈ, ਹੋਰ ਕਈ ਕੁਝ, ਤਾਂ ਫਿਰ ਉਹਨੂੰ ਲੋੜ ਮਾਤਰ ਖੁਰਾਕ ਸ਼ੁਰੂ ਕਰ ਦਿੱਤੀ। ਕਾਹਦੇ ਵਾਸਤੇ ਹੈ, ਤੰਦਰੁਸਤੀ ਚਾਹੀਦੀ। ਫਿਰ ਉਹਨੂੰ ਸਾਰਾ ਦਿਨ ਅਸੀਂ ਸਮੇਂ ਸਮੇਂ 'ਤੇ ਪਾਣੀ ਆਦਿ ਹੋਰ ਦਿੰਦੇ ਰਹਿਣਾ ਤਾਂ ਕਿ ਅਗਲੇ ਦਿਨ ਸਵੇਰ ਤੱਕ ਮੇਰਾ ਸਰੀਰ ਤੰਦਰੁਸਤੀ ਪ੍ਰਾਪਤ ਕਰਕੇ ਰੱਖੇ। ਪਰ ਆਹ ਜਿਹੜਾ ਵਿੱਚ ਅਸੀਂ ਅੱਠਾਂ ਪੈਰਾਂ ਵਿੱਚ 8-10 ਵਾਰੀ ਸਰੀਰ ਨੂੰ ਕੁਝ ਨਾ ਕੁਝ ਖਵਾਇਆ ਹੈ, ਇਹਦੇ ਨਾਲ ਹੀ ਤੰਦਰੁਸਤੀ ਰਹੀ ਨਾ, ਜੇ ਬੰਦ ਕਰ ਦਿਓ ਤਾਂ ਕਿੱਥੋਂ ਰਹਿ ਗਈ। ਇਸੇ ਤਰ੍ਹਾਂ ਧਰਮ ਪ੍ਰਾਪਤ ਕਰਨ ਲਈ, ਜੀਵਨ ਜੁਗਤ ਪ੍ਰਾਪਤ ਕਰਨ ਲਈ ਵੀ ਸਾਨੂੰ ਉਸੇ ਤਰ੍ਹਾਂ ਹੀ ਸਵੇਰ ਤੋਂ ਲੈ ਕੇ ਉਪਰਾਲੇ ਕਰਨੇ ਪੈਂਦੇ ਵੀ ਸਿੱਖ ਸਵੇਰੇ ਉੱਠਿਆ ਸਿਮਰਨ ਕਰੇ, ਇਸ਼ਨਾਨ ਕਰੇ, ਬਾਣੀ ਪੜ੍ਹੇ, ਗੁਰੂ ਸਾਹਿਬ ਨੂੰ ਨਮਸਕਾਰ ਕਰੇ, ਗੁਰਦੁਆਰੇ ਜਾਏ। ਇਹ ਸਾਧਨ ਕਰਾਂਗੇ ਤਾਂ ਧਰਮ ਰਹੇਗਾ। ਅੱਜ ਲੋਕ ਕਹਿੰਦੇ ਜੀ ਧਰਮ ਕਮਾਓ ਜੀ, ਇਹ ਤਾਂ ਕਰਮ ਨੇ ਸਾਰੇ, ਕਹਿੰਦੇ ਹਾਂ ਨਾ ਅਸੀਂ, ਕਰਮਾਂ ਦਾ ਕੀ ਕਰਨਾ ਜੀ, ਪਾਠ ਕਰਨ ਦੀ ਤਾਂ ਲੋੜ ਹੀ ਕੋਈ ਨਹੀਂ ਹੈ, ਮਰਿਆਦਾ ਰੱਖਣ ਦੀ ਤਾਂ ਕਹਿੰਦੇ ਲੋੜ ਹੀ ਕੋਈ ਨਹੀਂ, ਧਰਮੀ ਹੋ ਜਾਓ ਤੁਸੀਂ ਬਸ। ਬੜੇ ਬੜੇ ਗਿਆਨ ਆਏ ਨੇ ਹੁਣ ਨਵੇਂ ਨਵੇਂ, ਕਹਿੰਦੇ ਗੁਣ ਧਾਰਨ ਕਰੋ ਰੱਬ ਦੇ, ਰੱਬ 'ਤੇ ਹੁੰਦਾ ਹੀ ਕੋਈ ਨਹੀਂ ਹੈ। ਇਹਦੇ ਅਰਥ ਇਹ ਨੇ ਜੀ ਤੰਦਰੁਸਤ ਰਹੋ, ਰੋਟੀ ਖਾਣ ਦੀ ਤਾਂ ਲੋੜ ਹੀ ਕੋਈ ਨਹੀਂ, ਆਪੇ ਤੰਦਰੁਸਤ ਹੋ ਜਾਓਗੇ, ਰੋਟੀ ਬੰਦ ਕਰ ਦਿਓ। ਕਹਿੰਦੇ ਬਾਣੀ ਪੜ੍ਹਨ ਦੀ ਜ਼ਰੂਰਤ ਹੀ ਕੋਈ ਨਹੀਂ, ਬਸ ਤੁਸੀਂ ਧਰਮੀ ਰਹੋ ਵੈਸੇ ਹੀ। ਅਤੇ ਗੁਰੂ ਸਾਹਿਬ ਨੇ ਕਿਹਾ ਵੀ ਧਰਮ ਤੇਰੇ ਪਿਓ ਦਾ ਨਹੀਂ ਬਣਾਇਆ, ਤੁਸੀਂ ਬਾਣੀ ਪੜ੍ਹ ਕੇ ਵੇਖੋ, ਆਪਣ ਬਾਪੇ ਨਹੀਂ ਕਿਸੇ ਕੋ। ਭਗਤ ਜੀ ਕਹਿੰਦੇ ਇਹ ਧਰਮ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਕਿ ਉਹ ਮਰ ਗਿਆ ਅਤੇ ਤੇਰੇ ਨਾਂ ਲੱਗ ਜਾਏਗੀ, ਇਹ ਤੂੰ ਖੁਦ ਕਮਾਉਣਾ ਹੈ ਅਤੇ ਤਾਂ ਤੈਨੂੰ ਮਿਲਣਾ ਹੈ। ਆਪਣ ਬਾਪੇ ਨਹੀਂ ਕਿਸੇ ਕੋ, ਭਾਵਨ ਕੋ ਹਰ ਰਾਜਾ। ਜੇ ਤੇਰੇ ਵਿੱਚ ਭਾਵਨਾ ਭਗਤੀ ਪ੍ਰੇਮਾ ਭਗਤੀ ਹੈ ਤਾਂ ਤੈਨੂੰ ਧਰਮ ਮਿਲ ਜਾਏਗਾ, ਗੱਲਾਂ ਨਾਲ ਧਰਮ ਨਹੀਂ ਹੈ। ਬੜਾ ਸੌਖਾ ਗੱਲਾਂ ਨਾਲ ਧਰਮ ਹੀ ਬਣਨਾ, ਤਾਂ ਫਿਰ ਕਿਵੇਂ ਧਰਮ ਹੋਵੇਗਾ ਜਦੋਂ ਧਰਮ ਦੀ ਮਰਿਆਦਾ ਹੀ ਨਹੀਂ ਹੈ। ਕਰਨਾ ਪਏਗਾ, ਕਰਨ ਤੋਂ ਬਿਨਾਂ ਕੁਝ ਨਹੀਂ ਹੈ। ਇੱਕ ਸ਼ਬਦ ਦੀ ਅਸੀਂ ਬਹੁਤ ਦੁਰਵਰਤੋਂ ਕੀਤੀ ਹੈ, ਉਹਨੂੰ ਕਹਿੰਦੇ ਨੇ ਕਿਰਪਾ। ਜਿੰਨੀ ਸਿੱਖ ਧਰਮ ਨੇ ਕਿਰਪਾ ਸ਼ਬਦ ਦੀ ਦੁਰਵਰਤੋਂ ਕੀਤੀ ਇੰਨੀ ਕਿਸੇ ਨੇ ਨਹੀਂ ਕੀਤੀ, ਕਿਉਂਕਿ ਉਹਦੇ ਗੁਰੂ ਤੇ ਦਿਆਲੂ ਹੋਏ ਨੇ, ਬਲੈਸਿੰਗ ਉਹਨਾਂ ਵਿੱਚ ਬਹੁਤ ਜ਼ਿਆਦਾ ਹੈ ਵੀ ਮੈਂ ਹੱਥ ਰੱਖਾਂਗਾ ਤੇਰੇ ਸਿਰ 'ਤੇ, ਤੇਰੀ ਰੱਖਿਆ ਕਰਾਂਗਾ। ਠੀਕ ਹੈ, ਹੱਥ ਰੱਖਦਾ ਹੈ, ਰੱਖਿਆ ਕਰਦਾ ਹੈ, ਪਰ ਤੁਸੀਂ ਵੇਖਿਆ ਹੋਵੇਗਾ ਜਿਸ ਬੱਚੇ ਦੀ ਮਾਂ ਬਾਪ ਬਹੁਤੀ ਰੱਖਿਆ ਕਰਨ ਲੱਗ ਪਿਆ ਵਿਗੜ ਜਾਂਦਾ ਹੈ। ਘਰ ਵਿੱਚ ਜਾਇਦਾਦ ਜ਼ਿਆਦਾ ਹੈ ਨਾ, ਮਾਇਆ ਜ਼ਿਆਦਾ ਹੈ, ਬਸ ਬੱਚੇ ਨੇ ਜਨਮ ਲਿਆ ਜੀ, ਉਹਦੇ ਦੁਆਲੇ ਢੇਰ ਲਾ ਦਿੱਤੇ ਪਦਾਰਥਾਂ ਦੇ, ਕੋਈ ਨਾ ਕੋਈ ਟੌਣੀ ਕੋਨੂੰ ਪਿਆਉਣ ਵਾਸਤੇ ਲਿਆ ਦਿੱਤਾ ਜੀ, ਵਿਟਾਮਿਨ ਹੈ, ਇਹ ਹੈ, ਉਹ ਹੈ। ਉਹ ਬੱਚਾ ਐਸਾ ਬੇਕਾਰ ਹੋਇਆ ਵੀ ਪਦਾਰਥਾਂ ਦੇ ਨਾਲ ਗਧਾ ਹੀ ਬਣ ਗਿਆ, ਕੁਝ ਨਹੀਂ ਕਰਨ ਜੋਗਾ, ਉਹਨੂੰ ਮੰਜੇ ਤੋਂ ਉਤਰਨ ਦੀ ਜਾਂਚ ਵੀ ਕੋਈ ਨਹੀਂ ਹੈ। ਉਹਦੇ ਲਈ ਵੀ ਇੱਕ ਨੌਕਰ ਰੱਖ ਦਿੱਤਾ ਵੀ ਇਹਦੀ ਬਾਂਹ ਫੜ ਕੇ ਮੰਜੇ ਤੋਂ ਉਤਾਰ ਇਹਨੂੰ, ਕਿਉਂਕਿ ਪਿਓ ਕੋਲ ਜਾਇਦਾਦ ਇੰਨੀ ਸੀ, ਬੱਚੇ ਨੇ ਉਹਦੀ ਵਰਤੋਂ ਕਰ ਲਈ। ਉਹਨੇ ਮਿਹਨਤ ਸੰਘਰਸ਼ ਛੱਡ ਹੀ ਦਿੱਤਾ, ਸਟਰਗਲ ਉਹਨੇ ਤਿਆਗ ਦਿੱਤਾ ਬਿਲਕੁਲ। ਉਹੀ ਹਾਲਾਤ ਸਾਡੀ ਬਣੀ ਹੈ ਕਿ ਸਾਡੇ ਗੁਰੂ ਸਾਹਿਬ ਦੇ ਕੋਲ ਬਹੁਤ ਕੁਝ ਹੈ, ਬੜਾ ਵੱਡਾ ਖਜ਼ਾਨਾ ਹੈ, ਅਤੇ ਸਤਿਗੁਰੂ ਨੇ ਕਿਹਾ ਸੀ ਇੱਥੋਂ ਖਜ਼ਾਨਾ ਲੈ ਕੇ ਤੂੰ ਆਪਣਾ ਖਜ਼ਾਨਾ ਵਧਾ, ਮਿਹਨਤ ਕਰ, ਮੁਸ਼ੱਕਤ ਕਰ। ਪਰ ਅਸੀਂ ਉਸ ਨਲਾਇਕ ਬੱਚੇ ਵਰਗੇ ਹੋ ਗਏ, ਕਹਿੰਦੇ ਗੁਰੂ ਨੇ ਬਥੇਰੀ ਭਗਤੀ ਕੀਤੀ, ਸਾਨੂੰ ਤਾਂ ਲੋੜ ਹੀ ਨਹੀਂ, ਸਿੱਧੀ ਮਿਲ ਜਾਂਦੀ। ਇਹ ਸਾਡੀ ਤ੍ਰਾਸਦੀ ਹੈ, ਸਾਡਾ ਦੁੱਖ ਜੀਵਨ ਦਾ ਕਿ ਅਸੀਂ ਸਿੱਖੀ ਨੂੰ ਇੱਕ ਸਿਰਫ ਖਿਆਲ ਬਣਾ ਦਿੱਤਾ ਹੈ। ਕਹਿੰਦੇ ਖਿਆਲ ਕਰੋ ਤੁਸੀਂ ਸਿੱਖ ਹੋ, ਬਸ ਯਾਦ ਕਰੋ, ਖਿਆਲ ਕਰੋ ਵੀ ਤੁਸੀਂ ਸਿੱਖ ਹੋ ਗਏ, ਬਸ ਤੁਸੀਂ ਸਿੱਖ ਹੋ ਗਏ। ਫਿਰ ਇਹ ਵੀ ਖਿਆਲ ਕਰੋ ਤੁਸੀਂ ਰੱਜ ਗਏ, ਬਸ ਰੋਟੀ ਖਾਣ ਦੀ ਲੋੜ ਹੀ ਨਹੀਂ ਹੈ। ਫਿਰ ਇਹ ਵੀ ਖਿਆਲ ਕਰੋ ਕਿ ਤੁਸੀਂ ਐੱਮ ਏ ਹੋ ਗਏ, ਬੀ ਐੱਡ ਹੋ ਗਏ, ਫਿਰ ਉਹ ਵੀ ਹੋ ਗਿਆ, ਫਿਰ ਉਹ ਵੀ ਕਰਨ ਤੋਂ ਬਿਨਾਂ ਹੀ ਹੋ ਜਾਏਗਾ ਸਭ, ਖਿਆਲ ਕਰੋ ਤਾਂ ਹੋਇਆ। ਫਿਰ ਤੁਸੀਂ ਖਿਆਲ ਕਰੋ ਵੀ ਤੁਸੀਂ ਡੀ ਸੀ ਹੋ ਗਏ, ਡਿਪਟੀ ਕਮਿਸ਼ਨਰ ਹੋ ਗਿਆ, ਉਹ ਵੀ ਬਣ ਗਏ। ਬਸ ਖਿਆਲ ਕਰ ਕਰਕੇ ਸਾਰਾ ਕੁਝ ਬਣਾਈ ਜਾ, ਉਹਨੂੰ ਕਹਿੰਦੇ ਨੇ ਝੂਠ, ਇਹਨੂੰ ਕਹਿੰਦੇ ਪਖੰਡ। ਸਿਰਫ ਖਿਆਲਾਂ ਵਿੱਚ ਧਰਮ ਹੀ ਹੋਈ ਜਾਣਾ, ਧਰਮ ਦੀ ਚਰਚਾ ਰਹਿਣੀ, ਧਰਮ ਬਾਰੇ ਸੋਚਦੇ ਰਹਿਣਾ, ਧਰਮ ਬਾਰੇ ਵਾਦ ਵਿਵਾਦ ਬਹਿਸ਼ ਕਰਦੇ ਰਹਿਣਾ, ਇਹਨੂੰ ਸੋਚਣਾ ਕਿ ਹੁਣ ਅਸੀਂ ਬਹੁਤ ਵੱਡੇ ਧਰਮੀ ਹਾਂ, ਕਿ ਲੋਕਾਂ ਨੂੰ ਦੱਸਦੇ ਰਹਿਣਾ ਵੀ ਧਰਮ ਇਹ ਹੁੰਦਾ ਹੈ। ਇਸ ਤਰ੍ਹਾਂ ਜ਼ਿੰਦਗੀ ਅੱਗੇ ਨਿਕਲ ਜਾਂਦੀ, ਖਰਾਬ ਹੋ ਜਾਂਦੀ ਹੈ। ਤਾਂ ਸਤਿਗੁਰੂ ਕਹਿੰਦੇ ਇਹ ਇੱਕ ਕਮਾਉਣ ਦਾ ਵਿਸ਼ਾ ਹੈ ਜੀਵਨ ਵਿੱਚ, ਇਹਨੂੰ ਧਾਰਨ ਕਰਕੇ ਜਦੋਂ ਕਰੇਗਾ ਤਾਂ ਬੈਲੈਂਸ ਫਿਰ ਆਏਗਾ ਜ਼ਿੰਦਗੀ ਵਿੱਚ, ਧਰਮ ਫਿਰ ਉਪਜੇਗਾ, ਪੈਦਾ ਹੋ ਜਾਏਗਾ, ਉਸ ਤੋਂ ਪਹਿਲਾਂ ਨਹੀਂ ਹੈ। ਤਾਂ ਸੰਸਾਰ ਦੀ ਸੱਚਾਈ ਕਹਿ ਰਹੇ ਨੇ ਕਿ ਇਸ ਥਾਂ 'ਤੇ ਅਸੀਂ ਕੀ ਕਰਨਾ, ਗੁਰਦੁਆਰੇ ਵਿੱਚ ਆ ਕੇ ਕੀ ਕਰਨਾ ਹੈ। ਪਹਿਲੀ ਗੱਲ ਤਾਂ ਜਦੋਂ ਅਸੀਂ ਆਉਂਦੇ ਹਾਂ ਸਾਨੂੰ ਮਾਇੰਡ ਫਰੈਸ਼ ਬਿਲਕੁਲ ਵਾਸ਼ ਕਰ ਦੇਣਾ ਚਾਹੀਦਾ, ਜੋੜੇ ਖਾਨੇ ਵਿੱਚ ਹੱਥ ਪੈਰ ਧੋ ਕੇ ਖਿਆਲ ਛੱਡ ਦੇਣੇ ਚਾਹੀਦੇ ਬਾਹਰ ਦੇ, ਫਿਰ ਅੰਦਰ ਇਕਾਗਰ ਚਿੱਤ ਜਿੰਨਾ ਚਿਰ ਬਹਿਣਾ ਉਹਦਾ ਸਮਾਂ ਮਿਤ ਲੈਣਾ ਚਾਹੀਦਾ ਵੀ ਮੈਂ ਕਿੰਨਾ ਚਿਰ ਬੈਠਣਾ ਹੈ। ਜੇ ਬਹੁਤਾ ਚਿਰ ਬੈਠਣਾ ਹੈ ਫਿਰ ਅੱਗੇ ਬੈਠੋ, ਜੇ ਕੋਈ ਕੰਮ ਹੈ ਕਿ ਅੱਧਾ ਘੰਟਾ ਬੈਠਣਾ ਵਿੱਚੋਂ ਜਾਣਾ ਫਿਰ ਪਿੱਛੇ ਬੈਠ ਜਾਓ, ਤਾਂ ਕਿ ਜਦੋਂ ਅਸੀਂ ਉੱਠ ਕੇ ਜਾਈਏ ਕਿਸੇ ਆਦਮੀ ਨੂੰ ਪਤਾ ਹੀ ਨਾ ਲੱਗੇ ਵੀ ਉੱਠ ਕੇ ਕੋਈ ਗਿਆ ਹੈ, ਦੂਸਰਾ ਆਦਮੀ ਪਰੇਸ਼ਾਨ ਨਾ ਹੋਵੇ। ਫਿਰ ਅਸੀਂ ਜਿੰਨਾ ਚਿਰ ਬੈਠਣਾ ਕੀਰਤਨ ਜਾਂ ਕਥਾ ਸੁਣਨੀ ਹੈ ਉਤਨਾ ਚਿਰ ਸਾਨੂੰ ਆਪਣੇ ਸਰੀਰ ਦੇ ਸਾਰੇ ਜਿਹੜੇ ਇੰਦਰੇ ਨੇ ਸੰਕੋਚਨ ਦਾ ਯਤਨ ਕਰਨਾ ਚਾਹੀਦਾ, ਅੱਖਾਂ ਆਦਿਕ। ਸਭ ਤੋਂ ਵੱਡੀ ਚੀਜ਼ ਇੱਥੇ ਬੰਦੇ ਨੂੰ ਜਿਹੜੀ ਭਟਕਾਉਂਦੀ ਉਹ ਅੱਖਾਂ ਹੀ ਨੇ, ਵੀ ਕੋਈ ਆਇਆ ਕੌਣ ਆਇਆ ਕੀ ਹੋ ਰਿਹਾ ਹੈ। ਤਾਂ ਸਭ ਤੋਂ ਪਹਿਲਾਂ ਦ੍ਰਿਸ਼ਟੀ ਸੰਕੋਚ ਹੈ ਇਸ ਥਾਂ 'ਤੇ, ਜਦੋਂ ਦ੍ਰਿਸ਼ਟੀ ਸੰਕੋਚ ਹੋ ਗਿਆ ਉਦੋਂ 80% ਬਾਹਰਲਾ ਹਿੱਸਾ ਟੁੱਟ ਗਿਆ, ਮਨ ਨੂੰ ਮਿਲਦਾ ਹੀ ਕੁਝ ਨਹੀਂ ਬਾਹਰੋਂ। ਜਾਂ ਤੁਸੀਂ ਅੱਖ ਖੋਲ੍ਹ ਕੇ ਵੀ ਇਹ ਅਭਿਆਸ ਕਰ ਸਕਦੇ ਹੋ ਕਿ ਤੁਹਾਡੀ ਅੱਖ ਨਜ਼ਰ ਨਾ ਭਟਕੇ, ਉਹ ਗੱਲ ਵੱਖਰੀ ਹੈ, ਉਹ ਆਪਣੀ ਬੰਦੇ ਦੀ ਆਪਣੀ ਪਾਵਰ ਹੈ ਵੀ ਉਹ ਕਿਵੇਂ ਕਰਨਾ ਚਾਹੁੰਦਾ ਹੈ। ਖੋਲ੍ਹ ਕੇ ਵੀ ਕਰ ਸਕਦਾ ਬੰਦ ਵੀ, ਫਿਰ ਉਸ ਤੋਂ ਬਾਅਦ ਅਸੀਂ ਕੀਰਤਨ ਜਾਂ ਕਥਾ ਜੋ ਹੋ ਰਿਹਾ ਉਹਨੂੰ ਸੁਣਨਾ, ਜਿੱਥੇ ਸਮਝ ਆ ਜਾਏ ਸਮਝ ਲੈਣਾ, ਜਿੱਥੇ ਨਹੀਂ ਸਮਝ ਆਉਣਾ ਉਹਨੂੰ ਫਿਰ ਵੀ ਸੁਣੀ ਜਾਣਾ ਹੈ, ਔਰ ਉਸ ਆਵਾਜ਼ ਵਿੱਚ ਧਿਆਨ ਲਾਉਣਾ ਅਤੇ ਉਹਦੇ ਨਾਲ ਨਾਲ ਨਾਮ ਦਾ ਅੰਦਰ ਮਨ ਵਿੱਚ ਚੁੱਪ ਕਰਕੇ ਜਾਪ ਕਰੀ ਜਾਣਾ। ਇਹ ਤਰੀਕਾ ਹੈ ਇੱਥੇ ਆਪਣੇ ਵਿਚਾਰਾਂ ਨੂੰ ਲਾਉਣ ਦਾ, ਬਹੁਤ ਵਧੀਆ ਅਤੇ ਸਰਲ। ਇਹ ਜੇ ਰੋਜ਼ ਅਭਿਆਸ ਇੱਕ ਘੰਟਾ ਕੀਤਾ ਜਾਏ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਠੀਕ ਢੰਗ ਨਾਲ, ਸਾਲ ਬਾਅਦ ਬੰਦੇ ਨੂੰ ਆਪਣੇ ਆਪ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਵੀ ਇੱਥੇ ਕੀ ਹੈ ਇਸ ਥਾਂ 'ਤੇ। ਇਸ ਤਰ੍ਹਾਂ ਦੇ ਦਰਵਾਜ਼ੇ ਉਹਦੀ ਜ਼ਿੰਦਗੀ ਦੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ, ਜਿੱਥੋਂ ਕਈ ਵਾਰੀ ਗੁਜ਼ਰਿਆ ਸੀ ਅਤੇ ਉਹਨੇ ਕਦੀ ਸੋਚਿਆ ਵੀ ਨਹੀਂ ਸੀ ਇੱਥੇ ਕੋਈ ਸੁੱਖ ਦਾ ਦਰਵਾਜ਼ਾ ਹੋਵੇਗਾ। ਉਹ ਰਸਤੇ ਉਹਨੂੰ ਗੁਰਬਾਣੀ ਆਪਣੇ ਆਪ ਦੇਣੇ ਸ਼ੁਰੂ ਕਰ ਦਿੰਦੀ। ਪਰ ਅਸੀਂ ਇਸ ਤਰ੍ਹਾਂ ਪੂਰੀ ਤਰ੍ਹਾਂ ਕਰਾਂਗੇ ਤਾਂ, ਜੇ ਅੱਧਾ ਅੱਧਾ ਕਰਾਂਗੇ ਫਿਰ ਕੁਝ ਨਹੀਂ ਹੋਏਗਾ। ਅਤੇ ਸਾਡੇ ਜੀਵਨ ਵਿੱਚ ਤਾਂ ਅੱਧਾ ਵੀ ਕਦੀ ਨਹੀਂ ਹੋਇਆ। ਅਤੇ ਸਾਰਾ ਇਸ ਤਰ੍ਹਾਂ ਜੇ ਨਿਯਮਬੱਧ ਕੀਤਾ ਜਾਏ ਰੋਜ਼, ਤਾਂ ਫਿਰ ਰੋਜ਼ ਨਾ ਕੀਤਾ ਜਾਏ, ਜੇ ਵੀਕ ਵਿੱਚ ਦੋ ਦਿਨ ਵੀ ਕਰਨਾ, ਜਿਹੜਾ ਵੀ ਕੰਮ ਕਰਨਾ ਭਾਵੇਂ ਇੱਕ ਦਿਨ ਵੀ ਕਰਨਾ, ਉਹਨੂੰ ਪੂਰਾ ਕਰੋ, ਅੱਧਾ ਨਾ ਕਰੋ। ਫਜ਼ੂਲ ਵਿੱਚ ਨਾ ਕਰੋ ਵੀ ਵੈਸੇ ਹੀ ਸਮਾਂ ਬਤੀਤ ਕਰਨਾ, ਆਉਣਾ ਜਾਣਾ, ਆਉਣ ਦਾ ਸਮਾਂ ਹੀ ਨਹੀਂ, ਪਤਾ ਹੀ ਨਹੀਂ ਉੱਠ ਕੇ ਕਦੋਂ ਜਾਣਾ, ਜੇ ਮਨ ਕਰ ਪਿਆ ਵਿੱਚ ਚਲੇ ਗਏ, ਨਾ ਕੀਤਾ ਤਾਂ ਚਲੋ ਬੈਠੇ ਰਹੇ। ਇਸ ਤਰ੍ਹਾਂ ਫਿਰ ਕੋਈ ਹੱਲ ਨਹੀਂ ਹੁੰਦਾ। ਤਾਂ ਸਤਿਗੁਰੂ ਕਹਿ ਰਹੇ ਨੇ ਸੰਸਾਰ ਕੀ ਹੈ, ਤਬ ਏਕੋ ਏਕ ਅੰਕਾਰਾ। ਜੇ ਕੋਈ ਮਨੁੱਖ ਇਸ ਤਰ੍ਹਾਂ ਗੁਰਦੁਆਰੇ ਵਿੱਚ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਸ਼ੁੱਧ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਸੋਧਦਿਆਂ ਸੋਧਦਿਆਂ ਸਹਿਜੇ ਸਹਿਜੇ ਉਹਦੇ ਵਿੱਚੋਂ ਜਿਹੜੇ ਅਨੇਕ ਪਾਏ ਹੋਏ ਵਿਚਾਰਾਂ ਦੇ ਕੱਪੜੇ ਨੇ ਉਹ ਇੱਕ ਇੱਕ ਕਰਕੇ ਲਹਿਣੇ ਸ਼ੁਰੂ ਹੋ ਜਾਂਦੇ ਨੇ। ਜਿਉਂ ਜਿਉਂ ਉਹਦੇ ਵਿਚਾਰ ਕੱਢਣਗੇ ਅੰਦਰ ਹੌਲਾ ਹੁੰਦਾ ਜਾਏਗਾ, ਜਿਉਂ ਜਿਉਂ ਅੰਦਰ ਹੌਲਾ ਹੋਏਗਾ ਤਿਉਂ ਤਿਉਂ ਧਰਮ ਦੇ ਮਾਰਗ ਦੀ ਸਪੀਡ ਵੱਧ ਜਾਏਗੀ। ਜਿਉਂ ਜਿਉਂ ਇਹ ਲਹਿਣਗੇ ਨਾ, ਗੁਰੂ ਸਾਹਿਬ ਕਹਿੰਦੇ ਨੇ ਸਾਡੀ ਹਾਲਤ ਧਰਮ ਦੇ ਮਾਰਗ 'ਤੇ ਇਹ ਹੈ ਕਿ ਜਿਵੇਂ ਇੱਕ ਬੰਦੇ ਨੇ ਪੱਥਰ ਲੈ ਕੇ ਅਤੇ ਉਹਦੀ ਮਾਲਾ ਬਣਵਾਈ ਅਤੇ ਮਾਲਾ ਪਾ ਲਈ ਗਲ ਵਿੱਚ, ਅਤੇ ਇੱਕ ਵੱਡੀ ਸਾਰੀ ਮਿੱਟੀ ਦੀ ਪੰਡ ਬੰਨ੍ਹ ਕੇ ਸਿਰ 'ਤੇ ਰੱਖ ਲਈ, ਦਰਿਆ ਵਿੱਚ ਵੜ ਗਿਆ ਤਰਨ ਵਾਸਤੇ। ਕਹਿੰਦੇ ਹੁਣ ਇੱਕ ਤਾਂ ਪਾਣੀ ਵਿੱਚ ਤਰਨਾ ਹੈ, ਦੂਜਾ ਗਲ ਵਿੱਚ ਪੱਥਰਾਂ ਦੀ ਮਾਲਾ, ਅਤੇ ਤੀਜਾ ਸਿਰ 'ਤੇ ਪੰਡ ਚੁੱਕੀ ਹੋਈ ਹੈ, ਕਿਵੇਂ ਧਰੇਗਾ, ਕਿਵੇਂ ਪਾਰ ਜਾਏਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਿਕਾਰ ਪਾਥਰ ਗਲੇ ਬੰਨ੍ਹਦੇ, ਵਿਕਾਰਾਂ ਦੇ ਪੱਥਰਾਂ ਦੀ ਮਾਲਾ ਬਣਾ ਕੇ ਗਲ ਵਿੱਚ ਪਾਈ ਹੋਈ ਅਸੀਂ। ਨਿੰਦ ਪੋਟ ਸਿਰਾਏ, ਪੋਟ ਦਾ ਅਰਥ ਪੰਡ, ਨਿੰਦਿਆ ਦੀ ਪੰਡ ਸਿਰ 'ਤੇ ਚੁੱਕੀ ਹੋਈ ਹੈ ਵੱਡੀ ਸਾਰੀ, ਅਤੇ ਕਦੀ ਉਹਦੇ ਵਿੱਚੋਂ ਜੇ ਇੱਕ ਕਿਲੋ ਵਜ਼ਨ ਘੱਟ ਵੀ ਜਾਂਦਾ ਤਾਂ ਅਸੀਂ ਬੜਾ ਫਿਕਰ ਰੱਖਦੇ ਹਾਂ ਵੀ ਅੱਜ ਕਿਲੋ ਕੁ ਘਟਿਆ, ਅੱਜ ਕੀਰਤਨ ਸੁਣਿਆ ਸੀ, ਨਿੰਦਾ ਕਿਲੋ ਕੁ ਘੱਟ ਗਈ ਅਤੇ ਹੁਣ ਕਰੀਏ ਇਕੱਠੀ, ਕਿੱਧਰ ਮਸਲਾ ਲੱਭੀਏ ਕੋਈ, ਫਿਰ ਕਿਲੋ ਇਕੱਠੀ ਕਰ ਲਈ। ਉਹ ਖਜ਼ਾਨਾ ਨਹੀਂ ਅਸੀਂ ਘਟਣ ਦਿੰਦੇ। ਕਹਿੰਦੇ ਹੁਣ ਇੰਨਾ ਭਾਰ ਹੈ ਬੰਦੇ ਦੇ ਜੀਵਨ ਵਿੱਚ, ਵਿਕਾਰ ਪਾਥਰ ਗਲੇ ਬੰਨ੍ਹਦੇ, ਨਿੰਦ ਪੋਟ ਸਿਰਾਏ, ਸੰਸਾਰ ਸਾਗਰ ਮਹਾਂ ਬਿਖੜਾ। ਅਤੇ ਜੇ ਸੰਸਾਰ ਸਮੁੰਦਰ ਨੂੰ ਤੂੰ ਪਾਰ ਕਰਕੇ ਸੁੱਖ ਤੱਕ ਜਾਣਾ ਹੈ, ਉਹ ਤਾਂ ਬਿਖੜਾ ਬੜਾ, ਉਹਦੇ ਵਿੱਚ ਲਹਿਰਾਂ ਬੜੀਆਂ ਨੇ, ਪਾਰ ਨਾ ਪਰ ਨਾ ਜਾਏ, ਪਾਰ ਕਿਵੇਂ ਹੋਵੇਗਾ। ਇਸ ਲਈ ਸਮੁੰਦਰ ਵਿੱਚ ਵੜਨ ਦੇ ਨਾਲ ਨਾਲ, ਧਰਮ ਦੇ ਮਾਰਗ 'ਤੇ ਤੁਰਨ ਦੇ ਨਾਲ ਨਾਲ, ਇਹਨੂੰ ਪਾਰ ਕਰਨ ਦੇ ਨਾਲ ਨਾਲ ਇਹ ਵੀ ਉਪਰਾਲਾ ਕਰ ਵੀ ਇਹ ਪੱਥਰਾਂ ਦੀ ਮਾਲਾ ਵਿਕਾਰਾਂ ਦੀ ਇੱਕ ਇੱਕ ਕਰਕੇ ਪੱਥਰ ਘਟੇ, ਵਜ਼ਨ ਘੱਟ ਜਾਏ, ਨਿੰਦਿਆ ਦੀ ਪੰਡ ਵੀ ਥੋੜ੍ਹੀ ਥੋੜ੍ਹੀ ਘੱਟ ਹੋ ਜਾਏ। ਜਦੋਂ ਵਜ਼ਨ ਘਟੇਗਾ ਤਾਂ ਤਰਨਾ ਸੌਖਾ ਹੋ ਜਾਏਗਾ, ਸਫ਼ਰ ਜਲਦੀ। ਜਿਉਂ ਹੀ ਬੰਦੇ ਦਾ ਵਜ਼ਨ ਘੱਟਦਾ ਵਿਚਾਰਾਂ ਦਾ, ਵਿਚਾਰ ਘੱਟ ਹੁੰਦੇ ਨੇ, ਤਿਉਂ ਤਿਉਂ ਧਰਮ ਦੀ ਸਪੀਡ ਉਹਦੀ ਵੱਧ ਜਾਂਦੀ, ਤੇਜ਼ੀ ਵਿੱਚ ਆ ਜਾਂਦਾ, ਬੜੀ ਜਲਦੀ ਨਿਕਲਦਾ ਅੱਗੇ, ਬਹੁਤ ਵਿਕਾਸ ਕਰ ਜਾਂਦਾ। ਪਰ ਜਿੰਨਾ ਚਿਰ ਇਹ ਭਾਰ ਨਾਲ ਰਹਿਣਗੇ ਉਹਨਾਂ ਚਿਰ ਕਿਤੇ ਵੀ ਨਹੀਂ ਜਾਏਗਾ, ਉੱਥੇ ਥੱਕਿਆ ਆਕਿਆ ਵਿਚਾਰਾ ਹੱਥ ਵੀ ਮਾਰੀ ਜਾਂਦਾ, ਉਹਦੇ ਨਾਲ ਉੱਥੇ ਬੈਠਾ ਚੰਗਾ, ਕਿਉਂਕਿ ਘੱਟੋ ਘੱਟ ਥੱਕਦਾ ਨਹੀਂ ਨਾ। ਤਾਂ ਇਸ ਤਰ੍ਹਾਂ ਕਹਿੰਦੇ ਫਿਰ ਜਦੋਂ ਇੱਕ ਇੱਕ ਕਰਕੇ ਵਿਚਾਰ ਲੈ ਗਿਆ, ਸਾਰੇ ਵਿਚਾਰ ਖਤਮ ਹੋ ਗਏ, ਇੱਕ ਦਿਨ ਐਸਾ ਆਇਆ ਕਿ ਤਬ ਏਕੋ ਏਕ ਅੰਕਾਰਾ, ਫਿਰ ਇੱਕੋ ਹੀ ਇੱਕ ਓਅੰਕਾਰ ਬਚ ਗਿਆ। ਇੱਕ ਓਅੰਕਾਰ ਦਾ ਅਰਥ ਪਰਮਾਤਮਾ ਦੀ ਯਾਦ ਰਹਿ ਗਈ, ਕੋਈ ਵਿਚਾਰ ਨਹੀਂ, ਕੋਈ ਸੰਕਲਪ ਨਹੀਂ, ਕੋਈ ਵਿਕਲਪ ਨਹੀਂ। ਸਿੱਖ ਨੂੰ ਉਸ ਜੁਗਤ ਦੀ ਸਮਝ ਆ ਗਈ ਕਿ 24 ਘੰਟਿਆਂ ਬਾਅਦ 12 ਘੰਟਿਆਂ ਬਾਅਦ ਕਿਵੇਂ ਮੈਂ ਆਪਣੇ ਮਨ ਨੂੰ ਵਿਚਾਰਾਂ ਦੀ ਦੁਨੀਆ ਵਿੱਚੋਂ ਖਿੱਚ ਕੇ ਨਿਰਵਿਚਾਰ ਤੱਕ ਲੈ ਕੇ ਜਾਣਾ ਜਿੱਥੇ ਕੋਈ ਵਿਚਾਰ ਨਹੀਂ, ਔਰ ਜਿੱਥੇ ਵਿਚਾਰ ਬੰਦ ਹੁੰਦੇ ਨੇ ਉਹੀ ਆਨੰਦ ਦੇ ਜੀਵਨ ਦੀ ਸ਼ੁਰੂਆਤ ਹੈ। ਜਿਵੇਂ ਸ਼ਾਮ ਵੀ ਬੇਨਤੀ ਕੀਤੀ ਸੀ, ਜਿੱਥੇ ਵਿਚਾਰ ਬੰਦ ਹੁੰਦੇ ਨੇ ਪਹਿਲਾਂ ਬੰਦਾ ਧਰਮ ਦੁਆਰਾ ਸਰੀਰ ਨੂੰ ਪਾਰ ਕਰਦਾ, ਪੰਜ ਤੱਤਾਂ ਨੂੰ। ਜਦੋਂ ਪੰਜ ਤੱਤੀ ਸਰੀਰ ਪਾਰ ਹੋ ਜਾਂਦਾ, ਅੱਗੇ ਮਾਨਸਿਕ ਮੰਡਲ ਆ ਜਾਂਦਾ, ਫਿਰ ਮਨ ਨੂੰ ਪਾਰ ਕਰਦਾ, ਉੱਥੇ ਵਿਚਾਰਾਂ ਹੁੰਦੀਆਂ ਨੇ। ਫਿਰ ਜਦੋਂ ਮਨ ਪਾਰ ਕਰ ਜਾਂਦਾ ਤਾਂ ਉੱਥੇ ਜਦੋਂ ਮਨ ਤੋਂ ਪਾਰ ਨਿਕਲਿਆ, ਫਿਰ ਉੱਥੇ ਇੱਕ ਐਸਾ ਨਸ਼ਾ, ਇੱਕ ਆਨੰਦ ਜਿਹਨੂੰ ਅੰਮ੍ਰਿਤ ਕਿਹਾ ਗੁਰੂ ਸਾਹਿਬ ਨੇ, ਫਿਰ ਉੱਥੇ ਆਨੰਦ ਦੀ ਆਰੰਭਤਾ ਹੋ ਜਾਂਦੀ ਹੈ। ਵਿਚਾਰਾਂ ਤੋਂ ਅੱਗੇ ਜਾ ਕੇ ਵਿਚਾਰਾਂ ਤੱਕ ਆਨੰਦ ਨਹੀਂ ਆਉਂਦਾ, ਉਹ ਆਨੰਦ ਦਾ ਦੇਸ਼ ਹੈ ਜਿਹਨੂੰ ਗੁਰੂ ਸਾਹਿਬ ਕਹਿੰਦੇ ਆਨੰਦ ਗੁਰੂ 'ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ 'ਤੇ। ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ 'ਤੇ ਜਾਣਿਆ। ਸੋ ਅਗਲੇ ਸਾਰੇ ਹੀ ਜਿਹੜੇ ਅੰਕ ਹਨ ਇਸ ਸ਼ਬਦ ਦੇ, ਜਿਹਦੇ ਵਿੱਚ ਪਾਣੀ ਦੇ ਲਹਿਰਾਂ ਅਤੇ ਸਮੁੰਦਰ ਦੀਆਂ ਉਦਾਹਰਨਾਂ ਹਨ, ਗਹਿਣਿਆਂ ਦੀ ਅਤੇ ਸੋਨੇ ਦੀ ਉਦਾਹਰਨ ਹੈ, ਬੀਜ ਦੀ ਅਤੇ ਬੀਜ ਦੇ ਵਿਗਿਆਨ ਦੀ ਕਥਾ ਹੈ, ਔਰ ਘੜੇ ਦੀ ਚੰਦਰਮਾ ਦੀ ਤਸਵੀਰ ਜਿਵੇਂ ਘੜੇ ਵਿੱਚ ਆਉਂਦੀ ਹੈ। ਇਹ ਬੜੇ ਮਹਿੰਗੇ ਪ੍ਰਮਾਣ ਸੰਸਾਰ ਦੀ ਸਮਝ ਵਾਸਤੇ ਕਿ ਕੀ ਹੈ, ਗੁਰੂ ਅਰਜਨ ਦੇਵ ਜੀ ਨੇ ਬਖਸ਼ੇ ਨੇ। ਇੱਕ ਇੱਕ ਕਰਕੇ ਆਪਾਂ ਹਰ ਰੋਜ਼ ਵਿਚਾਰਾਂਗੇ। ਆਓ ਹੁਣ ਆਨੰਦ ਸਾਹਿਬ ਦੀ ਬਾਣੀ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।